ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਨਹ ਸਮਰੱਥੰ ਨਹ ਸੇਵਕੰ ਨਹ ਪ੍ਰੀਤ ਪਰਮ ਪ੍ਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ। ਨਾਨਕ ਕਿਰਪਾਲ ਹਰ ਹਰ ਗੁਰੰ। ਧੰਨ ਜੀਉ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਦੇਹ ਅਨਿਤ ਨਾਨਿਤ ਰਹੈ ਜਸ ਨਾਵ ਚੜੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹੈ ਤਨ ਬੁੱਧ ਸੋ ਦੀਪਕ ਜਿਉਂ ਉਜਿਆਰੈ। ਗਿਆਨਹਿ ਕੀ ਬਡਨੀ ਮਨਹੁ ਹਾਥ ਲੈ ਕਾਤੁਰਤਾ ਕੁਤਵਾਰ ਬੁਹਾਰੈ। ਮਰਨ ਮੁਣਸਾਂ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ। ਕਬੀਰ ਮੋਹੇ ਮਰਨੇ ਕਾ ਚਾਓ ਹੈ ਮਰੋ ਤਾਂ ਹਰ ਕੈ ਦੁਆਰ ਮਤ ਹਰ ਪੂਛੈ ਕੌਣ ਹੈ ਪਰਾ ਹਮਾਰੈ ਬਾਰ। ਲੂਣ ਸਾਹਿਬ ਦਾ ਖਾਏ ਕੈ ਰਣ ਅੰਦਰ ਲੜ ਮਰੈ ਸੋ ਜਾਪੈ। ਸੀਸ ਵੱਡੇ ਹਥਿਆਰ ਕਰ ਵਰਿਆਮਾ ਵਰਿਆਮ ਸੰਯਾਪੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ ਸ਼ਬਦ ਸਰੂਪ ਸਤਿਗੁਰੂ ਧੁਰਕੀ ਬਾਣੀ ਸਰੂਪ ਵਾਹਿਗੁਰੂ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ। ਨਿਰੰਕਾਰ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ। ਸਤਿਗੁਰੂ ਕਲਗੀਧਰ ਦੇ ਸੰਦੇਸ਼ ਪਿਤਾ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਐਤਵਾਰ ਦੇ ਸਜੇ ਹੋਏ ਦੀਵਾਨ ਅੰਦਰ ਅਖੰਡ ਪਾਠ ਸਾਹਿਬਾਨ ਦੇ ਭੋਗ ਤੋਂ ਉਪਰੰਤ ਦੀਵਾਨ ਸਜਿਆ ਹੋਇਆ। ਰਾਗੀ ਜਥਿਆਂ ਪਾਸੋਂ ਆਪ ਜੀ ਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਔਰ ਗੁਰਮੁਖ ਪਿਆਰੇ ਗਿਆਨੀ ਕੁਲਵਿੰਦਰ ਸਿੰਘ ਜੀ ਜੋ ਖਾਲਸਾ ਸਕੂਲ ਵਿੱਚ ਬੱਚਿਆਂ ਨੂੰ ਤਾਲੀਮ ਦਿੰਦੇ ਨੇ ਉਹਨਾਂ ਨੇ ਭਗਤ ਰਵਿਦਾਸ ਜੀ ਦੀ ਬਾਣੀ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੇ ਜੀਵਨ ਸਮਾਚਾਰ ਉਹਨਾਂ ਦੁਆਰਾ ਆਪ ਜੀ ਨਾਲ ਸਾਂਝ ਪਾਈ ਹੈ। ਬੜੇ ਸੁੰਦਰ ਅਲਫਾਜ਼ ਵਿਚਾਰ ਆਪ ਜੀ ਨੂੰ ਉਹਨਾਂ ਨੇ ਸਰਵਣ ਕਰਾਏ ਹਨ ਕਿ ਸਾਡੇ ਅੰਦਰ ਅਜੇ ਤੱਕ ਵੀ ਜਾਤ ਪਾਤ ਦਾ ਜੋ ਕੋੜ ਹੈ ਪ੍ਰਭਾਵ ਹੈ ਗਲਤ ਵਿਚਾਰਧਾਰਾ ਹੈ ਉਹ ਮਨੂ ਸਿਮਰਤੀ ਰਾਹੀਂ ਜਿਹੜੀ ਹਿੰਦੁਸਤਾਨ 'ਚ ਉਹਨਾਂ ਨੇ ਪ੍ਰਚਾਰੀ ਸੀ ਉਹ ਸਾਡੇ ਵਿੱਚ ਅਜੇ ਤੱਕ ਵੀ ਕੁਝ ਅਸਰ ਰੱਖਦੀ ਉਸ ਦਾ ਤਿਆਗ ਕਰਨਾ ਚਾਹੀਦਾ। ਹਜ਼ੂਰ ਨੇ ਕਿਹਾ ਜਾਤ ਕਾ ਗਰਬ ਨਾ ਕਰੀਓ ਕੋਈ ਬ੍ਰਹਮ ਬਿੰਦ 'ਤੇ ਸਭ ਓਪਤ ਹੋਈ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ ਇਸ ਗਰਬ 'ਤੇ ਚੱਲਾ ਹੈ ਬਹੁਤ ਵਿਕਾਰਾ। ਹਜ਼ੂਰ ਕਹਿੰਦੇ ਨੇ ਜਾਤੀ ਦਿਆ ਕਿਆ ਹੱਥ ਸੱਚ ਪਰਖੀਐ ਮੌਰਾ ਹੋਵੇ ਹੱਥ ਮਰੀਐ ਚੱਖੀਐ। ਜਾਤ ਉੱਚੀ ਹੋਵੇ ਮਨੁੱਖ ਦੀ ਪਰ ਹੱਥ 'ਚ ਮੋਹਰਾ ਜ਼ਹਿਰ ਫੜ ਕੇ ਖਾ ਲਏ ਤਾਂ ਮਰ ਜਾਏਗਾ, ਜਾਤ ਬਚਾਏਗੀ ਨਹੀਂ। ਇਸ ਵਾਸਤੇ ਕਰਨੀ ਕਰਤੂਤ ਮਹਾਨ ਕਰਦੀ ਹੈ ਕਿਸੇ ਵਿਅਕਤੀ ਨੂੰ, ਅਤੇ ਕਰਤੂਤ ਕਰਨੀ ਨੀਵੀਂ ਹੋਣ ਕਰਕੇ ਕੋਈ ਵਿਅਕਤੀ ਨੀਵਾਂ ਹੋ ਜਾਂਦਾ ਹੈ। ਸਤਿਗੁਰੂ ਦਾ ਇਹ ਸਿਧਾਂਤ ਹੈ, ਭਗਤਾਂ ਦਾ ਉਚਾਰਿਆ ਹੋਇਆ ਹੀ ਸਿਧਾਂਤ ਹੈ। ਰਹੋ ਵਿਚਾਰ ਗੁਰੂ ਕੇ ਪਿਆਰਿਓ, ਮੈਨੂੰ ਆਗਿਆ ਹੋਈ ਸੀ ਕਿ ਸ਼੍ਰੀ ਨਨਕਾਣਾ ਸਾਹਿਬ ਦਾ ਜੋ ਸਾਕਾ ਹੈ, ਇਸ ਹਫ਼ਤੇ ਇਹ ਪ੍ਰੋਗਰਾਮ ਲੰਘ ਕੇ ਗਏ ਨੇ, ਉਹ ਦਿਨ ਲੰਘ ਕੇ ਗਏ ਹਨ, ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਔਰ ਇਸੇ ਤਰ੍ਹਾਂ ਸਾਕਾ ਨਨਕਾਣਾ ਸਾਹਿਬ ਦਾ ਦਿਨ ਲੰਘ ਕੇ ਗਿਆ, ਜੋ 21 ਫਰਵਰੀ ਔਰ 1921 ਨੂੰ 20, 21, 22, 23 ਤੱਕ ਇਹ ਸਾਰਾ ਕੁਛ ਹੋਇਆ ਉੱਥੇ 1921 ਵਿੱਚ ਨਨਕਾਣਾ ਸਾਹਿਬ। ਇਹਦਾ ਪਿਛੋਕੜ ਕੀ ਹੈ, ਕੀ ਕਾਰਨ, ਕਿਵੇਂ ਹੋਇਆ, ਇਸ ਸੰਬੰਧ ਵਿੱਚ ਮਿੱਥੇ ਹੋਏ ਸਮੇਂ ਦੌਰਾਨ ਆਪ ਜੀ ਨਾਲ ਸਾਂਝ ਪਾਉਣ ਦਾ, ਵਿਚਾਰਾਂ ਕਰਨ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ। ਆਪ ਜੀ ਨੇ ਤਵੱਜੋ ਦੇਣੀ, ਇਕਾਗਰਤਾ ਬਖਸ਼ਣੀ। ਇਤਿਹਾਸ ਸਾਡੀ ਗਵਾਹੀ ਕਰਦਾ, ਇਤਿਹਾਸ ਤੋਂ ਅਸੀਂ ਸਿੱਖਿਆ ਪ੍ਰਾਪਤ ਕਰਨੀ ਹੁੰਦੀ ਹੈ ਕਿ ਪਿਛਲੇ ਸਮੇਂ ਦੌਰਾਨ ਕੀ ਗਲਤੀਆਂ ਹੋਈਆਂ, ਅਤੇ ਅਸੀਂ ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਅਗਾਂਹ ਨੂੰ ਤੁਰਨਾ ਹੈ। ਇਹ ਇਤਿਹਾਸ ਨੂੰ ਵਿਚਾਰਨ ਦਾ ਮਨੋਰਥ ਹੈ। ਗੁਰੂ ਕੇ ਪਿਆਰਿਓ, ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਨਨਕਾਣਾ ਸਾਹਿਬ ਦੀ ਧਰਤੀ 'ਤੇ ਪ੍ਰਗਟ ਹੋ ਕੇ ਇੱਕ ਸੱਚ ਦਾ ਸੰਦੇਸ਼ ਦਿੱਤਾ। ਜਿਹੜੀ ਵਹਿਮਾਂ ਭਰਮਾਂ ਪਖੰਡਾਂ ਦੀ ਧੁੰਦ ਸੀ ਉਹ ਦੂਰ ਕੀਤੀ, ਸੂਰਜ ਰੂਪ ਹੋ ਕੇ ਆਪ ਪ੍ਰਗਟ ਹੋਏ, ਔਰ ਇਸ ਤਰ੍ਹਾਂ ਹੀ 3ਜੇ ਪਾਤਸ਼ਾਹ ਵੇਲੇ ਤੱਕ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਲਈ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਪ੍ਰਚਾਰਨ ਲਈ, ਦੁਨੀਆ ਦਾ ਭਲਾ ਕਰਨ ਲਈ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਔਰ ਮਾਈਆਂ ਦੇ 72 ਪੀੜੇ ਇਸ ਤਰ੍ਹਾਂ ਉਹਨਾਂ ਨੂੰ ਥਾਪਿਆ ਗੁਰਮੁਖਾਂ ਨੂੰ ਪਦਵੀ 'ਤੇ, ਔਰ ਪ੍ਰਚਾਰ ਉਹਨਾਂ ਕੀਤਾ। 4ਥੇ ਪਾਤਸ਼ਾਹ ਵੇਲੇ ਮਸੰਦ ਪ੍ਰਥਾ ਚਾਲੂ ਕੀਤੀ ਗਈ, ਉਹਨਾਂ ਮਸੰਦ ਸਿੱਖਾਂ ਨੇ ਬੜਾ ਪ੍ਰਚਾਰ ਕੀਤਾ, ਪਰ ਸਮੇਂ ਦੀ ਗਰਦਿਸ਼ ਨਾਲ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਆ, ਗੁਰੂ ਹਰਗੋਬਿੰਦ ਸਾਹਿਬ ਜੀ 4 ਜੰਗ ਲੜਦੇ ਨੇ, ਉਹਨਾਂ ਸਮਿਆਂ ਦੌਰਾਨ ਚੱਲਦਿਆਂ ਚੱਲਦਿਆਂ ਮਸੰਦਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਈ, ਔਰ ਜਿਹੜੇ ਪਹਿਲੇ ਮਸੰਦ ਸੀ ਉਹ ਭਲੇ ਸਨ, ਉਹਨਾਂ ਦੀ ਸੰਤਾਨ ਕੋਲ ਹੀ ਇਹ ਸੇਵਾ ਰਹੀ ਪ੍ਰਚਾਰ ਦੀ, ਅਤੇ ਗੁਰੂ ਘਰ ਦੀ ਕਾਰ ਭੇਟਾ ਗੁਰਾ ਕੇ ਗੁਰੂ ਘਰ ਪਹੁੰਚਾਉਂਦੇ ਰਹੇ। ਸਰੋਪੋ ਦੁਆਰਾ ਉਹਨਾਂ ਨੂੰ ਗੁਜ਼ਾਰੇ ਵਾਸਤੇ ਮਾਇਆ ਗੁਰੂ ਘਰੋਂ ਮਿਲ ਜਾਂਦੀ ਸੀ, ਪਰ ਉਹ ਉਹਨਾਂ ਦੀ ਔਲਾਦ ਅੱਗੇ ਵਿਲਾਸੀ ਹੋ ਗਈ, ਵਿਕਾਰੀ ਹੋ ਗਈ, ਨਸ਼ੇ ਕਰਨ ਲੱਗ ਪਏ ਅਤੇ ਗੁਰੂ ਘਰ ਦੀ ਮਾਇਆ ਦੀ ਚੋਰੀ ਕਰਨ ਲੱਗ ਪਏ। ਗੁਰੂ ਘਰ ਪਹੁੰਚਾਉਂਦੇ ਨਹੀਂ ਸੀ, ਖਾ ਜਾਂਦੇ ਸਨ, ਸਿੱਖਾਂ ਨੂੰ ਦਬਕੇ ਮਾਰਦੇ, ਵਾਧਾ ਘਾਟਾ ਕਈ ਕੁਛ ਕਰਦੇ ਸਨ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਉਹਨਾਂ ਮਸੰਦਾਂ ਦਾ ਸੁਧਾਰ ਕੀਤਾ, ਦੰਡ ਦਿੱਤਾ ਔਰ ਸਿੱਖਾਂ ਨੂੰ ਮਸੰਦਾਂ ਤੋਂ ਖਹਿੜਾ ਛੁਡਾਤਾ, ਸਿੱਧਾ ਗੁਰੂ ਘਰ ਨਾਲ ਹਰ ਇੱਕ ਸਿੱਖ ਦਾ ਸੰਬੰਧ ਜੋੜਿਆ। ਪਰ ਅਫਸੋਸ ਦੀ ਗੱਲ ਕਿ ਅੱਜ ਵੀ ਉਹ ਮਸੰਦ ਬਿਰਤੀ ਜਿਹੜੀ ਆ ਸਾਡੇ ਅੰਦਰ ਅੱਜ ਵੀ ਬੜੀ ਵੱਡੇ ਪੱਧਰ 'ਤੇ ਹੈ। ਇਹ ਇੱਕ ਅਟਲ ਸੱਚਾਈ ਹੈ, ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ, ਕਿਉਂਕਿ ਸਬੂਤ ਹੈ। ਰਹੋ ਵਿਚਾਰ, ਸਾਰੇ ਲੋਕ ਨਹੀਂ ਬੁਰੇ ਹੁੰਦੇ, ਕੋਈ ਵੀ ਸੰਸਥਾ, ਕੋਈ ਸ਼੍ਰੇਣੀ, ਕੋਈ ਇਲਾਕਾ, ਕਿਸੇ ਦੇਸ਼ ਦੇ ਲੋਕ ਸਾਰੇ ਬੁਰੇ ਨਹੀਂ ਅਤੇ ਸਾਰੇ ਭਲੇ ਵੀ ਨਹੀਂ। ਸੰਸਥਾਵਾਂ ਨਹੀਂ ਕੋਈ ਵੀ ਮਾੜੀਆਂ, ਸੰਸਥਾਵਾਂ ਵਿੱਚ ਸਾਡੇ ਵਰਗੇ ਬੰਦੇ ਹੀ ਨੇ। ਉਹ ਬੰਦਿਆਂ ਵਿੱਚ ਜਿਹੜੀ ਗਿਰਾਵਟ ਹੈ, ਇਮਾਨਦਾਰੀ ਨਹੀਂ, ਬੇਈਮਾਨੀ ਹੈ, ਉਸ ਨੇ ਸੰਸਥਾਵਾਂ ਨੂੰ ਵੀ ਬਦਨਾਮ ਕਰਤਾ। ਰਹੋ ਵਿਚਾਰ, ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਦਸਾਂ ਪਾਤਸ਼ਾਹਾਂ ਦੇ ਵੇਲੇ 7 ਬਖਸ਼ਿਸ਼ਾਂ, ਸੁਥਰੇ ਸ਼ਾਹੀਏ, ਫੇਰੂ ਮੱਲੀਏ, ਇਤਿਆਦਿਕ ਭਗਤ ਭਗਵਾਨੀਏ, ਉਹ ਵੀ ਪ੍ਰਚਾਰ ਦਾ ਹੀ ਕਾਰਨ ਸੀ ਕਿ ਸਤਿਗੁਰੂ ਜੀ ਨੇ ਇਹ ਸੰਸਥਾਵਾਂ ਚਲਾਈਆਂ। 7 ਬਖਸ਼ਿਸ਼ਾਂ ਉਹਨਾਂ ਨੂੰ ਕਿਹਾ ਜਾਂਦਾ। ਇਸੇ ਪ੍ਰਕਾਰ ਫਿਰ ਸਮਾਂ ਆਇਆ, ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ 'ਤੇ ਕਾਫੀ ਸਖਤੀ ਰਹੀ, ਔਰ ਜਿਹੜੇ ਉਦਾਸੀ ਸਾਧੂ ਸੰਤ ਸੀ, ਧਾਰਮਿਕ ਅਸਥਾਨਾਂ ਦਾ ਪ੍ਰਬੰਧ ਨਗਰਾਂ 'ਚ ਉਹਨਾਂ ਕੋਲ ਰਿਹਾ, ਬੜੇ ਬੜੇ ਉੱਚੇ ਜੀਵਨ ਵਾਲੇ ਵੀ ਉਦਾਸੀ ਹੋਏ ਨੇ। ਭਾਈ ਵੀਰ ਸਿੰਘ ਨੇ ਇੱਕ ਕਿਤਾਬ ਲਿਖੀ ਆ, ਸੰਤ ਗਾਥਾ, 5 ਮਹਾਂਪੁਰਸ਼ਾਂ ਦਾ ਜੀਵਨ ਹੈ, ਉਹ ਸਾਰੇ ਉਦਾਸੀ ਅਤੇ ਨਿਰਮਲੇ ਨੇ। ਬੜੇ ਬੜੇ ਵੱਡੇ ਵਿਦਵਾਨ ਅਤੇ ਬੜੇ ਬੜੇ ਕਰਮਯੋਗੀ, ਗੁਰਮੁਖ ਪਿਆਰੇ, ਪਾਰਉਪਕਾਰੀ, ਆਪਣੇ ਕੋਲੋਂ ਲੋਕਾਂ ਨੂੰ ਫ੍ਰੀ ਦਵਾਈਆਂ ਦੇਣੀਆਂ, ਆਪ ਮੰਜੀਆਂ ਠੋਕ ਕੇ, ਅਲਮਾਰੀਆਂ ਬਣਾ ਕੇ, ਉਹਦੀ ਮਾਇਆ ਨਾਲ ਰੋਟੀ ਖਾਣੀ, ਕੱਪੜਾ ਪਹਿਨਣਾ, ਗੁਰੂ ਘਰ ਦੀ ਗੋਲਕ 'ਚੋਂ ਇੱਕ ਦਮੜਾ ਨਹੀਂ ਵਰਤਣਾ। ਇਸ ਤਰ੍ਹਾਂ ਗੁਰੂ ਘਰਾਂ ਦੀ ਸੇਵਾ ਉਹਨਾਂ ਕੀਤੀ ਅਤੇ ਪ੍ਰਚਾਰ ਕੀਤਾ ਨਗਰਾਂ 'ਚ, ਕਿਉਂਕਿ ਸਿੰਘ ਬਾਣਿਆਂ ਵਾਲੇ ਨਹੀਂ ਸੀ ਰਹਿ ਸਕਦੇ, ਔਰ ਉਹਨਾਂ ਉਦਾਸੀਆਂ ਨੇ, ਨਿਰਮਲਿਆਂ ਨੇ ਗੁਰੂ ਘਰਾਂ ਨੂੰ ਸੰਭਾਲ ਕੇ ਰੱਖਿਆ, ਬੜਾ ਪ੍ਰਚਾਰ ਉਹਨਾਂ ਕੀਤਾ, ਸਿੱਖੀ ਦੀ ਜਾਗ ਲਾਈ ਰੱਖੀ। ਔਰ ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਭਾਵੇਂ ਰਾਜ ਸਿੱਖਾਂ ਦੇ ਕੋਲ ਸੀ ਪਰ ਉਦੋਂ ਵੀ ਤੱਤ ਗੁਰਮਤਿ ਦਾ ਸਹੀ ਪ੍ਰਚਾਰ ਨਹੀਂ ਹੋਇਆ, ਬਹੁਤ ਘਾਟ ਰਹੀ, ਰਾਜ ਭਾਗ ਵਿੱਚ ਉਲਝ ਕੇ ਰਹਿ ਗਏ ਕੁਝ ਸਿੱਖ। ਹਾਂ, ਕੁਝ ਸਰਦਾਰ ਸੀ ਜਿਹੜੇ ਗੁਰਮੁਖ ਪਿਆਰੇ ਚੜ੍ਹਦੀ ਕਲਾ ਵਾਲੇ, ਉਹ ਮੁਹਿੰਮਾਂ 'ਤੇ ਰੁੱਝੇ ਰਹੇ ਅਤੇ ਉਸ ਵੇਲੇ ਧਾਰਮਿਕ ਸਥਾਨਾਂ 'ਤੇ ਕੁਛ ਗਿਰਾਵਟ ਸੀ, ਸਨਾਤਨ ਮਤ ਦਾ ਕੁਝ ਪ੍ਰਭਾਵ ਸੀ। ਇਹ ਈਵਨ ਇੱਕ ਘਟਨਾ ਹੈ ਕਿ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਚੜ੍ਹਾਈ ਕਰ ਗਏ ਅਤੇ ਉੱਥੇ ਪ੍ਰਬੰਧਕ ਕਹਿ ਰਹੇ ਸੀ ਕਿ ਇਹਨਾਂ ਦੀਆਂ ਅਸਥੀਆਂ ਹਰਿਦੁਆਰ ਲਿਜਾਈਆਂ ਜਾਣ, ਅਤੇ ਉੱਥੇ ਫਿਰ ਸਿਆਣੇ ਪੁਰਸ਼ਾਂ ਨੇ ਕਿਹਾ ਵੀ ਹੱਦ ਹੋ ਗਈ, ਜੇ ਗੁਰੂ ਰਾਮਦਾਸ ਮਹਾਰਾਜ ਦਾ ਵਜ਼ੀਰ ਮੁਥਾਜ ਹੈ ਹਰਿਦੁਆਰ ਜਾ ਕੇ ਮੁਕਤ ਹੋਣ ਦਾ, ਤਾਂ ਫਿਰ ਇੱਥੇ ਸੇਵਾ ਕਰਨ ਦਾ ਕੀ ਫਲ ਹੋਇਆ? ਗੁਰੂ ਰਾਮਦਾਸ ਮਹਾਰਾਜ ਦਾ ਵਜ਼ੀਰ ਹੋਏ ਤਾਂ ਉਹਦੀਆਂ ਅਸਥੀਆਂ ਹਰਿਦੁਆਰ। ਔਰ ਇਸ ਪ੍ਰਕਾਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀ ਗੱਲ ਹੈ। ਉਹਨਾਂ ਦਾ ਰਾਜ ਸਮਾਪਤ ਹੋਇਆ, ਅੰਗਰੇਜ਼ ਸਾਡੇ ਹਿੰਦੁਸਤਾਨ ਵਿੱਚ ਕਾਬਜ ਹੋਏ। ਅੰਗਰੇਜ਼ਾਂ ਦੇ ਰਾਜ ਵੇਲੇ ਜਿਹੜਾ ਉਹ ਪ੍ਰਬੰਧ ਸੀ ਧਾਰਮਿਕ ਸਥਾਨਾਂ ਦਾ ਮਹੰਤਾਂ ਦੇ ਕੋਲ ਸੀ, ਅਤੇ ਉਸ ਵੇਲੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਸਰਬਰਾਹ ਹੁੰਦਾ ਸੀ। ਅਰੂੜ ਸਿੰਘ ਨਾਂ ਦੇ ਸਰਬਰਾਹ ਨੇ 1919 ਵਿੱਚ ਜਿਹੜੀ ਜ਼ਿਲ੍ਹਿਆਂਵਾਲੇ ਬਾਗ ਦੀ ਘਟਨਾ ਹੋਈ ਆ, ਉਹ ਜਨਰਲ ਅਡਵਾਇਰ ਨੂੰ ਸੱਦ ਕੇ ਸਰੋਪਾ ਦਿੱਤਾ ਗਿਆ, ਉਸ ਅਡਵਾਇਰ ਨੂੰ ਸਰੋਪਾ ਦਿੱਤਾ ਗਿਆ ਜਿਹਨੇ ਉਹ ਕਤਲੇਆਮ ਕਰਾਇਆ। ਉਹਦਾ ਨਾਂ ਸੀ ਅਰੂੜ ਸਿੰਘ ਸਰਬਰਾਹ, ਅਕਾਲ ਤਖਤ ਸਾਹਿਬ ਦਾ ਪ੍ਰਬੰਧਕ। ਇਤਿਹਾਸਕ ਇਸ ਤਰ੍ਹਾਂ ਦਾ ਸਮਾਂ ਗੁਜ਼ਰਦਾ ਗਿਆ। ਇਹ ਕਿੱਥੋਂ ਸ਼ੁਰੂ ਹੋਇਆ ਮੋਰਚਾ ਮਹੰਤਾਂ ਨੂੰ ਧਾਰਮਿਕ ਸਥਾਨਾਂ ਤੋਂ ਕੱਢਣ ਦਾ? ਹਰਿਮੰਦਰ ਸਾਹਿਬ ਹੁਣੇ ਵੀਰ ਜੀ ਗੱਲ ਕਰਕੇ ਗਏ ਨੇ ਰਵਿਦਾਸੀਆਂ ਦੀ ਬਰਾਦਰੀ 'ਚੋਂ, ਲੋਕਾਂ ਹੀ ਨਾਮ ਦੇ ਦਿੱਤਾ, ਇਹ ਕੋਈ ਵੱਖਰੀ ਬਰਾਦਰੀ ਨਹੀਂ। ਰਵਿਦਾਸ ਜੀ ਨੇ ਤਾਂ ਆਪ ਆਪਣੇ ਆਪ ਨੂੰ ਚਮਿਆਰ ਕਿਹਾ, ਉਹਨਾਂ ਨੇ ਗਿਲਾਨੀ ਨਹੀਂ ਮਹਿਸੂਸ ਕੀਤੀ ਵੀ ਮੇਰੀ ਜਾਤ ਨੀਵੀਂ ਆ, ਕਿਉਂਕਿ ਭਗਤਾਂ ਅੰਦਰ ਤਾਂ ਹੁੰਦੀ ਨਿਮਰਤਾ ਵੈਸੇ ਹੀ ਗਰੀਬੀ, ਉਹਨੂੰ ਇਹ ਕਹਿਣ 'ਚ ਸੰਕੋਚ ਨਹੀਂ ਕਿ ਮੈਂ ਚਮਿਆਰ ਹਾਂ। ਉਹਨਾਂ ਨੇ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਐਸੇ ਬਚਨ ਕੀਤੇ ਨੇ, ਆਪਣੇ ਆਪ ਨੂੰ ਕੌਰਵਦਾਸ ਚਮਾਰਾ ਐਸੇ ਬਚਨ ਕੀਤੇ ਨੇ। ਉਸ ਬਰਾਦਰੀ ਦੇ ਆਦਮੀ ਹਰਿਮੰਦਰ ਸਾਹਿਬ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਆਏ ਅਤੇ ਮਹੰਤਾਂ ਰੋਕ ਦਿੱਤਾ ਕਿ ਇਹ ਦੇਗ ਅੰਦਰ ਨਹੀਂ ਜਾਏਗੀ, ਇਹ ਪਿੱਟੀ ਗਈ ਹੈ, ਤੁਸੀਂ ਸ਼ੂਦਰ ਹੋ। ਉਸ ਵੇਲੇ ਕਰਤਾਰ ਸਿੰਘ ਝੱਬਰ ਅਤੇ ਤੇਜਾ ਸਿੰਘ ਭੁੱਚਰ ਨਾਂ ਦੇ ਦੋ ਆਗੂ ਸੀ ਸਾਡੀ ਕੌਮ ਦੇ, ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂ ਮਹਾਰਾਜ ਨਾਲੋਂ ਨਹੀਂ ਵੱਡੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਵਾਜ਼ਾ ਲੈ ਲੈਣੇ, ਹੁਕਮਨਾਮਾ ਲੈ ਲੈਣੇ। ਤਾਂ ਫਿਰ ਉਸ ਵੇਲੇ ਹੁਕਮ ਆਇਆ ਸੋਠ ਰਾਗ ਵਿੱਚੋਂ ਕਿ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿੱਤ ਲਾਏ, ਹਰ ਜੀਵ ਆਪੇ ਬਖਸ਼ ਮਿਲਾਏ, ਇਹ ਉਪਦੇਸ਼ ਆਇਆ। ਤਾਂ ਫਿਰ ਜ਼ਬਰਦਸਤੀ ਉਹ ਦੇਗ ਜਿਹੜੀ ਸੀ ਹਰਿਮੰਦਰ ਸਾਹਿਬ ਪ੍ਰਵੇਸ਼ ਕੀਤੀ ਗਈ, ਆਪ ਵੀ ਉਹਨਾਂ ਜਥੇਦਾਰਾਂ ਛਕੀ, ਮਹੰਤਾਂ ਨੂੰ ਵੀ ਜ਼ਬਰਦਸਤੀ ਛਕਾਈ, ਔਰ ਫਿਰ ਪ੍ਰਬੰਧ ਸੰਭਾਲ ਲਿਆ ਇਹਨਾਂ ਨੂੰ ਉੱਥੋਂ ਕੱਢਿਆ ਮਹੰਤਾਂ ਨੂੰ। ਉੱਥੋਂ ਤਾਂ ਛੁਪਲੇ ਨਿਕਲ ਗਏ, ਜ਼ੋਰ ਪੈ ਗਿਆ ਸਿੰਘਾਂ ਦਾ, ਕਿਉਂਕਿ ਕੇਂਦਰ ਸੀ ਮੇਨ, ਇੱਥੇ ਕਾਫੀ ਸੰਗਤ ਆਉਂਦੀ ਸੀ, ਫਿਰ ਉਹਨਾਂ ਨੂੰ ਜਾਣਾ ਪਿਆ। ਉਸ ਤੋਂ ਬਾਅਦ 1918 ਦੇ ਵਿੱਚ ਇੱਕ ਘਟਨਾ ਹੋਈ ਤਰਨ ਤਾਰਨ ਸਾਹਿਬ, ਜਿਹੜੇ ਤਰਨ ਤਾਰਨ ਸਾਹਿਬ ਵੇਲੇ ਉਸ ਵੇਲੇ ਮਹੰਤ ਸਨ, ਬਹੁਤ ਹੀ ਦੁਰਾਚਾਰੀ ਅਤੇ ਬਹੁਤ ਵਿਗੜੇ ਹੋਏ, ਇੱਥੋਂ ਤੱਕ ਕਿ ਬਾਹਰੋਂ ਸ਼ਰਾਬ ਲਿਆ ਕੇ ਸਰੋਵਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਕੇ ਪ੍ਰਕਰਮਾ ਦੇ ਬਰਾਂਡੇ 'ਚ ਬਹਿ ਕੇ ਪੀਂਦੇ ਸਨ, ਔਰ ਸ਼ਰਾਬ ਪੀਂਦੇ ਅਤੇ ਵੇਸਵਾ ਵੀ ਨਚਾਉਂਦੇ ਸੀ ਸ਼ਾਮਾਂ ਦੇ ਵਕਤ, ਐਸਾ ਕੁਕਰਮ ਕਰਦੇ ਸਨ। ਇੱਥੇ ਤਰਨ ਤਾਰਨ ਸਾਹਿਬ ਇੱਕ ਸਮਾਗਮ ਹੋਇਆ, ਉਹਦੇ ਵਿੱਚ ਇੱਕ ਪ੍ਰਚਾਰਕ ਸਿੰਘ ਭਾਈ ਸੰਤ ਸਿੰਘ ਉਹਦਾ ਨਾਂ ਸੀ, ਜਾਂ ਸੰਤਾ ਸਿੰਘ, ਉਸ ਅੰਮ੍ਰਿਤਧਾਰੀ ਸਿੰਘ ਨੇ ਕਿਹਾ ਕਿ ਹਰ ਗੁਰੂ ਦੇ ਸਿੱਖ ਨੂੰ ਅੰਮ੍ਰਿਤ ਛਕਣਾ ਚਾਹੀਦਾ, ਪੰਜਾਂ ਕਕਾਰਾਂ ਦੇ ਧਾਰਨੀ ਨਿਤਨੇਮੀ ਪ੍ਰੇਮੀ ਬਣਨਾ ਚਾਹੀਦਾ, ਐਸਾ ਪ੍ਰਚਾਰ ਕਰ ਗਿਆ। ਉਹ ਆਪ ਕਿਧਰੇ ਪ੍ਰਚਾਰ ਫੇਰੀ 'ਤੇ ਚਲਾ ਗਿਆ ਅਤੇ ਇਹਨੇ ਮਹੰਤਾਂ ਨੇ ਸ਼ਾਮਾਂ ਦੇ ਵਕਤ ਉਹਦਾ 8 ਸਾਲ ਦਾ ਬੱਚਾ, ਉਹਦਾ ਨਾਮ ਨਹੀਂ ਕਿਤੇ ਲੱਭਾ ਲਿਖਤ ਵਿੱਚ, ਅਤੇ ਉਹਦੀ 11-12 ਸਾਲ ਦੀ ਬੇਟੀ ਜਿਸ ਦਾ ਨਾਮ ਸੇਵਾ ਕੌਰ ਸੀ, ਉਸ ਸੇਵਾ ਕੌਰ ਦਾ ਬੇਟਾ ਨਿਊਯਾਰਕ ਅਮਰੀਕਾ 'ਚ ਮੈਨੂੰ ਮਿਲਿਆ, ਔਰ ਉਹ ਕਲੀਨ ਸ਼ੇਵਡ ਸੀ ਵੈਸੇ, ਪਰ ਉਹ ਸੇਵਾ ਕੌਰ ਦਾ ਬੇਟਾ ਸੀ। ਜਦੋਂ ਮੈਂ ਪ੍ਰਸੰਗ ਸੁਣਾਇਆ ਅਤੇ ਉਹ ਮਿਲਿਆ ਮੈਨੂੰ ਵੀ ਮੈਂ ਉਸ ਬੀਬੀ ਦਾ ਬੇਟਾ। ਉਸ ਸੇਵਾ ਕੌਰ ਬੱਚੀ ਨੂੰ ਜਿਹੜੀ 11-12 ਸਾਲ ਦੀ ਸੀ, ਉਹਦੇ ਨਾਲ ਮਹੰਤਾਂ ਨੇ ਪ੍ਰਕਰਮਾਂ 'ਚ ਬਰਾਂਡੇ 'ਚ ਕੁਕਰਮ ਕੀਤਾ, ਜਬਰ ਜਨਾਹ ਕੀਤਾ, ਬੇਪੱਤੀ ਕੀਤੀ, ਉਸ ਬੇਟੀ ਦਾ ਸਤ ਭੰਗ ਕਰ ਦਿੱਤਾ, ਜੀਵਨ ਬਰਬਾਦ ਕਰਕੇ ਰੱਖਤਾ। ਉਹਦੇ 8 ਸਾਲ ਦੇ ਭਰਾ ਨੂੰ, ਛੋਟੇ ਜਿਹੇ ਬੱਚੇ ਨੂੰ ਗਲ 'ਚ ਪੱਥਰ ਬੰਨ੍ਹ ਕੇ ਸਰੋਵਰ 'ਚ ਡੋਬ ਕੇ ਮਾਰਿਆ, ਔਰ ਉਹਦੀ ਧਰਮ ਪਤਨੀ ਅਕਾਲ ਤਖਤ ਸਾਹਿਬ ਆਈ ਕਿ ਸਿੱਖੋ ਜਿਉਂਦੇ ਹੋ ਕਿ ਮਰ ਚੁੱਕੇ ਹੋ, ਤੁਹਾਡੇ ਸਤਿਗੁਰੂ ਦੇ ਘਰ ਵਿੱਚ ਆਹ ਕੁਝ ਹੋਇਆ ਮੇਰੇ ਬੱਚਿਆਂ ਨਾਲ। ਔਰ ਫਿਰ ਤਰਨ ਤਾਰਨ ਸਾਹਿਬ ਸਿੱਖਾਂ ਨੇ ਕਿਹਾ ਕਿ ਪ੍ਰਬੰਧ ਲਿਆ ਜਾਏ ਉਹਨਾਂ ਕੋਲੋਂ, ਭਾਈ ਹਜ਼ਾਰਾ ਸਿੰਘ ਜੀ ਨੇ ਜਾ ਕੇ ਜੇ ਮੱਥਾ ਹੀ ਟੇਕਿਆ ਅਤੇ ਮਹੰਤਾਂ ਨੇ ਗਰਦਨ ਲਾਹ ਕੇ ਰੱਖਤੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਭਾਈ ਹਜ਼ਾਰਾ ਸਿੰਘ ਸ਼ਹੀਦ ਹੋਇਆ। ਇੱਕ ਨਾਮ ਹੋਰ ਆਉਂਦਾ ਇਤਿਹਾਸ ਵਿੱਚ, ਭਾਈ ਹਾਕਮ ਸਿੰਘ। ਇਹ ਦੋ ਸਿੰਘ ਸ਼ਹੀਦ ਹੋਏ। ਜਦੋਂ ਉਹਨਾਂ ਦੇ ਅੰਤਿਮ ਸੰਸਕਾਰ ਕੀਤੇ ਗਏ ਅਤੇ ਹਜ਼ਾਰਾ ਸਿੰਘ ਦੀ ਮਾਤਾ ਆਈ, ਕਈਆਂ ਨੇ ਵਿਚਾਰਿਆ ਕਿ ਸ਼ਾਇਦ ਦੁਹਥੜਾ ਮਾਰੇਗੀ, ਰੋਵੇਗੀ, ਸਿਆਪੇ ਕਰੇਗੀ ਵੀ ਸਿੱਖੋ ਮੇਰਾ ਪੁੱਤ ਮਰਵਾਤਾ, ਪਰ ਨਹੀਂ। ਉਸ ਮਾਈ ਨੇ ਖਲੋ ਕੇ ਹੱਥ ਜੋੜ ਕੇ ਕਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਮੇਰੇ ਪੁੱਤ ਨੇ ਮੇਰੀ ਕੁੱਖ ਸਫਲੀ ਕਰਤੀ। ਤੇਰੇ ਘਰ ਦੀ ਪਵਿੱਤਰਤਾ ਭੰਗ ਹੋ ਰਹੀ ਸੀ, ਉਹਨੇ ਆਪਣਾ ਖੂਨ ਦੇ ਦਿੱਤਾ ਤੇਰੇ ਦਰ 'ਤੇ ਆ ਕੇ, ਤੇਰੇ ਚਰਨਾਂ ਵਿੱਚ ਉਹਦੀ ਸ਼ਹਾਦਤ ਹੋਈ, ਮੈਂ ਆਪਣੇ ਧੰਨ ਭਾਗ ਸਮਝਦੀ। ਔਰ ਇਸ ਤਰ੍ਹਾਂ ਤਰਨ ਤਾਰਨ ਸਾਹਿਬ ਪ੍ਰਬੰਧ ਖਾਲਸਾ ਪੰਥ ਕੋਲ ਆਇਆ, ਸਿੰਘਾਂ ਕੋਲ ਆਇਆ। ਅਕਾਲ ਤਖਤ ਸਾਹਿਬ ਦੇ ਤੇਜਾ ਸਿੰਘ ਭੁੱਚਰ ਨਾਂ ਦੇ ਜਥੇਦਾਰ ਬਣਾਏ ਗਏ। ਔਰ ਫਿਰ ਕੀ ਹੋਇਆ ਕਿ ਨਨਕਾਣਾ ਸਾਹਿਬ ਜਿਹੜਾ ਮਹੰਤ ਸੀ, ਇਹਦਾ ਪਿਓ ਨਰੈਣੂ ਦਾ ਪਹਿਲਾਂ, ਉਹ ਬੜਾ ਕੁਕਰਮੀ ਸੀ, ਬਹੁਤ ਵਿਗੜਿਆ ਹੋਇਆ ਅਤੇ ਉਹ ਇੱਕ ਗੁਪਤ ਬਿਮਾਰੀ ਨਾਲ ਮਰਿਆ। ਇਹ ਜਦੋਂ ਮਹੰਤ ਬਣਿਆ, ਨਰੈਣੂ ਨਰਾਇਣ ਦਾਸ ਦਾ ਨਾਂ ਸੀ, ਇਹਨੇ ਕਸਮ ਖਾਧੀ ਸੀ ਸਾਰੇ ਸਿੱਖ ਪੰਥ ਦੇ ਸਾਹਮਣੇ ਕਿ ਮੈਂ ਆਪਣੇ ਪਿਓ ਵਾਲੇ ਕਰਮ ਨਹੀਂ ਕਰਾਂਗਾ। ਅਤੇ ਇਹਨੂੰ ਪ੍ਰਬੰਧ ਦਿੱਤਾ ਗਿਆ, ਕਿਉਂਕਿ ਉਹ ਪਿਤਾ ਪੁਰਖ ਹੀ ਚੱਲਿਆ ਆਉਂਦਾ ਸੀ ਕਾਫੀ ਸਮਿਆਂ ਤੋਂ। ਇਹਨੂੰ ਪ੍ਰਬੰਧ ਮਿਲਿਆ, ਇਹਨੇ ਮਹੰਤੀ ਲੈਣ ਤੋਂ ਬਾਅਦ ਛੇਤੀ ਹੀ ਉਹੀ ਆਪਣੇ ਪਿਓ ਵਾਲੇ ਰੰਗ ਫੜ ਲਏ। ਇੱਕ ਤਾਂ ਇਹਨੇ ਮਰਾਸਣ ਜਿਹੜੀ ਜਨਾਨੀ ਸੀ, ਬਿਨਾਂ ਵਿਆਹ ਤੋਂ ਹੀ ਆਪਣੇ ਘਰ ਵਸਾਈ ਅਤੇ ਚਾਰ ਬੱਚੇ ਇਹਦੇ ਹੋਏ। ਔਰ ਫਿਰ ਇੱਥੇ ਬਸ ਨਹੀਂ, ਇਹ ਵੀ ਵੇਸਵਾ ਦਾ ਨਾਚ ਵੇਖਣਾ, ਸ਼ਰਾਬ ਪੀਣੀ ਆਦਿ ਕਰਮ ਤਾਂ ਕਰਦਾ ਹੀ ਸੀ। ਇੱਕ ਸਿੰਧ ਸੂਬੇ ਦਾ ਰਿਟਾਇਰਡ ਜੱਜ ਆਪਣੇ ਪਰਿਵਾਰ ਸਮੇਤ ਗੁਰੂ ਨਾਨਕ ਦੇਵ ਮਹਾਰਾਜ ਦੇ ਅਸਥਾਨ 'ਤੇ ਧੰਨਵਾਦ ਕਰਨ ਆਇਆ ਕਿ ਮੈਂ ਬੇਦਾਗ ਆਪਣੀ ਨੌਕਰੀ ਤੋਂ ਰਿਟਾਇਰ ਹੋਇਆ, ਸੱਚੇ ਪਾਤਸ਼ਾਹ ਤੇਰੀ ਸਿੱਖੀ ਨੂੰ ਲਾਜ ਨਹੀਂ ਲੱਗੀ। ਔਰ ਧੰਨਵਾਦ ਕਰਨ ਆਇਆ, ਰਾਤ ਦਾ ਸਮਾਂ ਸੀ, ਕਮਰਾ ਜਿਹੜਾ ਦਿੱਤਾ ਗਿਆ ਉੱਥੇ ਦੀਵਾ ਨਹੀਂ ਸੀ। ਇਹਨੇ ਕਿਹਾ ਵੀ ਦੀਵਾ ਚਾਹੀਦਾ। ਕਹਿਣ ਲੱਗੇ ਆਪਣੀ ਬੱਚੀ ਨੂੰ ਭੇਜਦੇ, ਅਸੀਂ ਦੀਵਾ ਭੇਜ ਦਿੰਦੇ। ਬੱਚੀ 13 ਸਾਲ ਦੀ ਸੀ ਜਦੋਂ ਗਈ, ਅਤੇ ਉਹਦੇ ਨਾਲ ਕੁਕਰਮ ਕੀਤਾ, ਬਹੁਤ ਬੁਰੇ ਕਰਮ ਕੀਤੇ ਇਹਨਾਂ ਨੇ, ਦੁਸ਼ਕਰਮ ਕੀਤਾ। ਉਹ ਬੱਚੀ ਰੋਈ, ਔਰ ਇਹ ਲੱਭਦਾ ਗਿਆ ਵੀ ਜਿਹੜਾ ਜੱਜ ਸੀ, ਮੇਰੀ ਬੱਚੀ ਕਿੱਥੇ ਆ। ਤਾਂ ਮਹੰਤ ਗੁੰਡਿਆਂ ਨੇ ਕਿਹਾ, ਮਹੰਤ ਨੇ ਆਪ ਨਰੈਣੂ ਨੇ, ਵੀ ਚੁੱਪ, ਬੋਲਣਾ ਨਹੀਂ, ਜੇ ਰੌਲਾ ਪਾਇਆ ਤਾਂ ਟੱਬਰ ਸਮੇਤ ਬੱਚੀ ਸਭ ਮਾਰ ਦਿੱਤੇ ਜਾਓਗੇ। ਕੱਲ੍ਹ ਨੂੰ ਰੇਲਵੇ ਸਟੇਸ਼ਨ 'ਤੇ ਪਹੁੰਚ ਜਾਈ, ਤੈਨੂੰ ਗੱਡੀ ਦੇ ਵਿੱਚ ਤੇਰੀ ਬੱਚੀ ਮਿਲ ਜਾਏਗੀ। ਔਰ ਚੁੱਪ ਕਰਕੇ ਵਿਚਾਰਾ ਚਲਾ ਗਿਆ, ਹੰਝੂ ਵਹਾਉਂਦਾ ਗਿਆ ਲਹੂ ਦੇ, ਅਤੇ ਫਿਰ ਉੱਥੇ ਬੱਚੀ ਰੇਲਵੇ ਸਟੇਸ਼ਨ 'ਤੇ ਗੱਡੀ ਵਿੱਚ ਉਹਦੇ ਤੱਕ ਪਹੁੰਚਾਈ ਗਈ। ਔਰ ਇਸੇ ਤਰ੍ਹਾਂ ਜੜ੍ਹਾਂ ਵਾਲੀ ਪਿੰਡ ਦੀਆਂ ਕੁਝ ਬੀਬੀਆਂ ਪੂਰਨਮਾਸ਼ੀ ਵਾਲੇ ਦਿਨ ਇਹ ਨਨਕਾਣਾ ਸਾਹਿਬ ਦਰਸ਼ਨ ਦੀਦਾਰ ਕਰਨ ਗਈਆਂ, ਉਹਨਾਂ ਨਾਲ ਵੀ ਮਹੰਤ ਅਤੇ ਉਹਦੇ ਗੁੰਡਿਆਂ ਨੇ ਦੁਰਾਚਾਰ ਕੀਤਾ, ਜ਼ਬਰਦਸਤੀ ਕੀਤੀ, ਭੈੜੇ ਕਰਮ ਕੀਤੇ। ਔਰ ਉਹਨਾਂ ਨੇ ਵੀ ਪੰਥ ਨੂੰ ਦੱਸਿਆ, ਔਰ ਗੁਰੂ ਕੇ ਪਿਆਰਿਓ, ਇੱਕ ਕਾਨਫਰੰਸ ਹੋ ਰਹੀ ਸੀ, ਸਿੱਖ ਐਜੂਕੇਸ਼ਨਲ ਕਾਨਫਰੰਸ, ਉਹਦੇ ਵਿੱਚ ਉਹ ਸਿੰਧੀ ਜਿਹੜਾ ਸੀ ਨਾ ਜੱਜ, ਉਹ ਜਾ ਕੇ ਇੱਦਾਂ ਰੋਇਆ ਕਿ ਸਿੱਖੋ ਮਰ ਗਏ ਕਿ ਜਿਉਂਦੇ ਹੋ, ਕਦੇ ਸਾਡੇ ਵੱਡੇ ਵਡੇਰੇ ਦੂਜਿਆਂ ਦੀਆਂ ਧੀਆਂ ਭੈਣਾਂ ਛੁਡਾ ਕੇ ਲਿਆਉਂਦੇ ਰਹੇ ਨੇ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਵਿੱਤਰ ਜਨਮ ਅਸਥਾਨ 'ਤੇ, ਅਵਤਾਰ ਅਸਥਾਨ 'ਤੇ ਮੇਰੀ ਬੱਚੀ ਨਾਲ ਆ ਕੁਝ ਹੋਇਆ। ਤਾਂ ਉਸ ਵੇਲੇ ਫਿਰ ਵਿਚਾਰ ਵਟਾਂਦਰੇ ਹੋਏ ਕਿ ਕਿਵੇਂ ਇਹਦੇ ਕੋਲੋਂ ਕਬਜ਼ਾ ਲਿਆ ਜਾਏ। ਇਹਦੇ 'ਤੇ ਸਖਤੀ ਹੋਈ ਸ਼ੁਰੂ। ਮਹੰਤ ਤਾੜ ਗਿਆ ਕਿ ਮੈਨੂੰ ਹੁਣ ਇੱਥੋਂ ਕੱਢਣਗੇ। ਔਰ ਇਹਨੇ ਇੱਕ ਤਰੀਕਾ ਵਰਤਿਆ, ਸਮਾਂ ਲੈ ਲਿਆ, ਕਹਿਣ ਲੱਗਾ ਮੇਰੇ ਨਾਲ ਗੱਲਬਾਤ ਕਰ ਲਓ। ਕੁਝ ਮੀਟਿੰਗਾਂ ਰੱਖੀਆਂ ਗਈਆਂ ਲਾਹੌਰ ਆਦਿਕ, ਪਰ ਇਹ ਮੁਕਰਦਾ ਗਿਆ, ਮੀਟਿੰਗਾਂ 'ਤੇ ਗਿਆ ਨਹੀਂ। ਫਿਰ 4, 5 ਅਤੇ 6 ਮਾਰਚ 1921 ਦੇ 3 ਦਿਨ ਮੁਕਰਰ ਕੀਤੇ ਗਏ ਅਤੇ ਮੀਟਿੰਗਾਂ ਹੋਣੀਆਂ ਸੀ ਨਨਕਾਣਾ ਸਾਹਿਬ। ਔਰ ਮਹੰਤ ਨੇ ਪ੍ਰਬੰਧ ਕਰ ਲਿਆ ਕਿ ਕੁਝ ਲਾਹੌਰ ਤੋਂ ਹਥਿਆਰ ਖਰੀਦੇ, ਜਿੰਨੇ ਇਲਾਕੇ ਦੇ ਚਾਰਜ ਫਿਰ ਇਹ ਗੁੰਡੇ ਬਦਮਾਸ਼ ਹਥਿਆਰਾਂ ਵਾਲੇ ਸੀ, ਇੱਥੇ ਅੰਦਰ ਵਾੜ ਲੈ ਲਿਆ ਗਏ। ਪ੍ਰਬੰਧ ਕਰ ਲਿਆ ਅਤੇ ਕਿਹਾ ਕਿ ਜਦੋਂ ਇਹ ਅਕਾਲੀ ਲੀਡਰ ਆਉਣਗੇ, ਉਸ ਵੇਲੇ ਸਾਰੇ ਤੁਸੀਂ ਹਥਿਆਰ ਚਲਾ ਕੇ ਟਕੂਏ ਬਰਸ਼ੀਆਂ ਨਾਲ ਵੱਢ ਟੁੱਕ ਦਿਓ, ਮੈਂ ਰੋਕਦਾ ਰਹਾਂਗਾ, ਮੈਂ ਸੱਚੇ ਦਾ ਸੱਚਾ, ਇਸ ਤਰ੍ਹਾਂ ਮਾਰ ਦਿਓ, ਛੱਡਣਾ ਇੱਕ ਨਹੀਂ। ਇਸ ਤਰ੍ਹਾਂ ਦੀ ਵਿਉਂਤ ਬਣਾਈ। ਇੱਕ ਭਾਈ ਵਰਿਆਮ ਸਿੰਘ ਜੀ ਸਨ, ਸਿੱਖ ਪੰਥ ਦੇ ਸੂਈਏ ਦੇ ਤੌਰ 'ਤੇ ਕੰਮ ਕਰਦੇ, ਉਹ ਇਹਦੀ CID ਕਰਦੇ ਸਨ। ਉਹਨਾਂ ਨੇ ਦੱਸ ਦਿੱਤਾ ਅਕਾਲੀ ਆਗੂਆਂ ਨੂੰ ਕਿ ਇਹਨੇ ਆਹ ਵਿਉਂਤ ਬਣਾਈ ਹੋਈ ਹੈ, ਭੱਠੀਆਂ ਲਾ ਕੇ ਉਹਦੇ ਵਿੱਚ ਟਕੂਏ ਬਰਸ਼ੇ ਆਦਿਕ ਸਾਰੇ ਨਵੇਂ ਬਣਾ ਲਏ ਨੇ, ਪ੍ਰਬੰਧ ਪੂਰਾ ਕੀਤਾ ਹੋਇਆ ਸੀ। ਫਿਰ ਸਿੱਖਾਂ ਨੇ ਵਿਚਾਰਿਆ, ਅਕਾਲੀ ਆਗੂਆਂ ਨੇ, ਕਿ ਹੁਣ ਕੀ ਕੀਤਾ ਜਾਏ। ਫਿਰ ਇਹ ਵਿਚਾਰਾਂ ਬਣੀਆਂ ਕਿ 19 ਅਤੇ 20 ਫਰਵਰੀ ਨੂੰ ਇੱਕ ਸਨਾਤਨ ਸਿੱਖ ਧਰਮ ਦੀ ਮੀਟਿੰਗ ਆ ਲਾਹੌਰ, ਅਤੇ ਇਹ ਮਹੰਤ ਨੂੰ ਸੱਦਾ ਦਿੱਤਾ ਗਿਆ, ਇਹਨੇ ਉੱਥੇ ਜਾਣਾ। ਜਦੋਂ ਜਾਵੇਗਾ ਤਾਂ ਉਸ ਦਿਨ ਅੰਮ੍ਰਿਤ ਵੇਲੇ 19 ਅਤੇ 20 ਦੀ ਰਾਤ ਨੂੰ ਉਹ ਦਿਨ ਇੱਥੇ ਜਾਇਆ ਜਾਏ, ਅਤੇ ਛੁਪਲੀ ਜਿਹੜੇ ਇੱਥੇ ਹੁਣ ਦੱਬ ਲਿਆ ਜਾਏ ਅਤੇ ਪ੍ਰਬੰਧ ਸੰਭਾਲਿਆ ਜਾਏ ਬਿਨਾਂ ਕਿਸੇ ਖੂਨ ਖਰਾਬੇ ਤੋਂ। ਔਰ ਇਸ ਤਰ੍ਹਾਂ ਦੀ ਵਿਉਂਤ ਬਣਾਈ ਗਈ, ਉਹਦੇ ਵਿੱਚ ਸਾਰੇ ਸ਼ਾਮਿਲ ਸੀ, ਕਰਤਾਰ ਸਿੰਘ ਝੱਬਰ, ਮਾਸਟਰ ਤਾਰਾ ਸਿੰਘ, ਔਰ ਇਸੇ ਤਰ੍ਹਾਂ ਤੇਜਾ ਸਿੰਘ ਭੁੱਚਰ, ਭਾਈ ਟਹਿਲ ਸਿੰਘ, ਭਾਈ ਲਛਮਣ ਸਿੰਘ ਧਾਰੂਵਾਲੀ, ਔਰ ਇਸੇ ਤਰ੍ਹਾਂ ਗੁਰਮੁਖ ਪਿਆਰਾ ਸੀ ਭਾਈ ਦਲੀਪ ਸਿੰਘ, ਹਰਬੰਸ ਸਿੰਘ ਜੀ ਅਟਾਰੀ ਵਾਲੇ ਇਤਿਹਾਦਿਕ ਸਾਰੇ ਹੀ ਸਨ। ਇੰਝ ਬਣਾਇਆ ਕਿ ਧਾਰੂਵਾਲੀ ਵਾਲੇ ਭਾਈ ਲਛਮਣ ਸਿੰਘ ਜੀ ਜਥਾ ਲੈ ਕੇ ਚੰਦਰਕੋਟ ਦੀ ਝਾਲ ਸੀ, ਬਾਰ ਬਾਰ ਰੁੱਖਾਂ ਦੇ ਝੰਗੀਆਂ ਜੀਆਂ ਉੱਥੇ ਆਵੇਗਾ, ਕਰਤਾਰ ਸਿੰਘ ਝੱਬਰ ਹੁਣੇ ਨਨਕਾਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਹੁੰਚ ਜਾਣਗੇ, ਸਾਰੇ ਇਕੱਠੇ ਹੋ ਕੇ ਦਾ ਅੰਮ੍ਰਿਤ ਵੇਲੇ ਜਾਣਾ। ਔਰ ਪਰ ਹੋਇਆ ਕੀ ਕਿ ਜਦੋਂ ਇਹ ਨਰੈਣੂ ਮਹੰਤ ਰੇਲਵੇ ਸਟੇਸ਼ਨ 'ਤੇ ਪਹੁੰਚਾ, 4:15 ਗੱਡੀ ਚੱਲਣੀ ਸੀ ਸ਼ਾਮਾਂ ਨੂੰ, ਇੱਕ ਇਹਨੂੰ ਇੱਕ ਮੁਸਲਮਾਨ ਔਰਤ ਇਹ ਗੱਲ ਕਹਿ ਗਈ, ਉਹਦੀ ਵਰਲਡਿੰਗ ਸੀ ਕਿ ਮਹੰਤਾ ਕਿਆ ਪਿਆ ਵੰਝਣਾ, ਉਹ ਤਾਂ ਨੀਲੀਆਂ ਕਾਲੀਆਂ ਪੱਗਾਂ ਵਾਲੇ ਅਕਾਲੀ ਇੱਥੇ ਨੇੜੇ ਆ ਗਏ। ਇਹਨੇ ਚੱਲਦੀ ਗੱਡੀ ਤੋਂ ਛਾਲ ਮਾਰੀ ਨਰੈਣੂ ਮਹੰਤ ਨੇ, ਔਰ ਅੰਦਰ ਆ ਧਮਕਿਆ ਅਤੇ ਸਾਰਿਆਂ ਨੂੰ ਕਹਿ ਦਿੱਤਾ ਕਿ ਤਿਆਰ ਹੋ ਜਾਓ, ਉੱਪਰ ਬੰਦੇ ਬਿਠਾ ਤੇ ਹਥਿਆਰਾਂ ਵਾਲੇ, ਕੋਈ ਵੀ ਆਵੇ ਤਾਂ ਛੱਡਣਾ ਕੋਈ ਨਹੀਂ, ਭੁੰਨ ਦਿਓ। ਇਸ ਤਰ੍ਹਾਂ ਦੀ ਸਾਰੀ ਵਿਉਂਤ ਨੇ ਬਣਾਈ ਸੀ, ਪ੍ਰਬੰਧ ਛੱਡਣਾ ਨਹੀਂ ਸੀ ਚਾਹੁੰਦਾ, ਕਿਉਂਕਿ ਗੁਰੂ ਘਰ ਵਿੱਚ ਸਿੱਖ ਸੰਗਤਾਂ ਵੱਲੋਂ ਬਹੁਤ ਜ਼ਿਆਦਾ ਮਾਇਆ ਹੁੰਦੀ ਸੀ, ਜ਼ਮੀਨ ਬੜੀ ਸੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਨਾਂ ਲਵਾਈ ਹੋਈ, ਅਤੇ ਇਹ ਪੂਜਾ ਦਾ ਧਾਨ ਵਿਹਲੇ ਬੈਠੇ ਖਾਂਦੇ ਸਨ, ਪੂਜਾ ਦਾ ਧਾਨ ਜ਼ਹਿਰ ਬਣ ਕੇ ਇਹਨਾਂ ਦੇ ਅੰਦਰ ਉਤਰ ਚੁੱਕਾ ਸੀ, ਇਹ ਤਿਆਗਣਾ ਨਹੀਂ ਸੀ ਚਾਹੁੰਦੇ, ਕਿਉਂਕਿ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਜਿਉਂਦੇ ਸੀ, ਅਤੇ ਹੋਰ ਵੀ ਕਈ ਗੁੰਡੇ ਇਹਨੇ ਨਾਲ ਰੱਖੇ ਹੋਏ ਸੀ, ਉਹ ਵੀ ਇਸ ਤਰ੍ਹਾਂ ਦੇ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਫਿਰ ਉੱਧਰੋਂ ਮਾਸਟਰ ਤਾਰਾ ਸਿੰਘ ਜੀ ਅਤੇ ਤੇਜਾ ਸਿੰਘ ਭੁੱਚਰ ਇਹ ਦੋਵੇਂ ਰੇਲ 'ਤੇ ਜਾ ਰਹੇ ਸੀ, ਅਤੇ ਇਹਨਾਂ ਨੂੰ ਵੇਖ ਲਿਆ ਕੁਛ, ਇਹਨਾਂ ਫਿਰ ਇੱਕ ਸੁੱਚਾ ਸਿੰਘ ਨਾਂ ਦਾ ਸਿੰਘ ਭੇਜਿਆ ਭਾਈ ਕਰਤਾਰ ਸਿੰਘ ਝੱਬਰ ਦੇ ਪਾਸ ਕਿ ਉਹਨਾਂ ਨੂੰ ਰੋਕ ਦਿਓ ਕਿ ਆਹ ਕੰਮ ਅੱਜ ਨਾ ਕੀਤਾ ਜਾਏ, ਇਹਨੇ ਪ੍ਰਬੰਧ ਐਸਾ ਕੀਤਾ ਹੋਇਆ। ਪਰ ਕਰਤਾਰ ਸਿੰਘ ਝੱਬਰ ਨੂੰ ਜਦੋਂ ਸੁਨੇਹਾ ਮਿਲਿਆ ਤਾਂ ਉਹਨੇ ਕਿਹਾ ਮੈਂ ਤਾਂ ਰੁਕ ਜਾਵਾਂਗਾ, ਪਰ ਲਛਮਣ ਸਿੰਘ ਧਾਰੂਵਾਲੀ ਵਾਲਾ ਰੁਕੇਗਾ ਨਹੀਂ, ਉਹਨੂੰ ਕੌਣ ਰੁਕੇਗਾ। ਤਾਂ ਫਿਰ ਇਹ ਜ਼ਿੰਮੇਵਾਰੀ ਲਈ ਇੱਕ ਸਿੰਘ ਨੇ, ਭਾਈ ਦਲੀਪ ਸਿੰਘ ਨੇ, ਕਿ ਮੈਂ ਉਸ ਨੂੰ ਰੋਕ ਲਵਾਂਗਾ। ਹਮੇ ਨਾਲ ਕਿਹਾ ਕਿ ਮੇਰਾ ਮਿੱਤਰ ਹੈ, ਮੇਰੀ ਗੱਲ ਮੰਨ ਜਾਏਗਾ, ਮੈਂ ਜਿਵੇਂ ਕਿਵੇਂ ਰੋਕ ਲਵਾਂਗਾ, ਜ਼ਿੰਮੇਵਾਰੀ ਲੈ ਲਈ। ਔਰ ਇਹ ਦਲੀਪ ਸਿੰਘ ਰਾਤ ਲੱਭਦਾ ਰਿਹਾ, ਪਰ ਉਹਨੂੰ ਚੰਦਰਕੋਟ ਦੀ ਝਾਲ ਦੇ ਨੇੜੇ ਤੇੜੇ ਕਿਤੇ ਇਹ ਜਥਾ ਲੱਭਾ ਨਹੀਂ। ਲਛਮਣ ਸਿੰਘ ਧਾਰੂਵਾਲੀ ਇਹ ਅਰਦਾਸ ਕਰਕੇ ਤੁਰਿਆ ਸੀ, ਔਰ ਇਹਦੀ ਧਰਮ ਪਤਨੀ ਇੰਦਰ ਕੌਰ ਬੀਬੀਆਂ ਵੀ ਨਾਲ ਆਈਆਂ ਸਨ, ਪਰ ਇੱਥੇ ਅੰਦਰ ਜਾਣ ਤੋਂ ਪਹਿਲਾਂ 18 ਰੁਪਈਏ ਉਸ ਬੀਬੀ ਇੰਦਰ ਕੌਰ ਨੂੰ ਦਿੱਤੇ ਸੀ ਕਿ ਤੁਸੀਂ ਚਲੇ ਜਾਓ ਪਾਸੇ ਤੰਬੂ ਸਾਹਿਬ ਗੁਰਦੁਆਰਾ ਸਾਹਿਬ, ਜੇ ਅਸੀਂ ਸਾਰੇ ਮਾਰੇ ਗਏ ਤਾਂ ਸਾਡੇ ਨਵੇਂ ਤਖੰਡਪੜ ਸਾਹਿਬ ਕਰਾ ਦਿਓ। ਇੱਕ ਸਿੰਘ ਨੇ 18 ਰੁਪਈਏ ਨੂੰ ਦੇ ਕੇ ਕਿਹਾ, ਟਹਿਲ ਸਿੰਘ ਨੇ। ਔਰ ਗੁਰੂ ਕੇ ਪਿਆਰਿਓ, ਜਦੋਂ ਇਹ ਅਰਦਾਸ ਕਰਕੇ ਤੁਰੇ ਸੀ ਭਾਈ ਲਛਮਣ ਸਿੰਘ ਧਾਰੂਵਾਲੀ ਵਾਲੇ, ਅਤੇ ਉਸ ਵੇਲੇ ਹੁਕਮਨਾਮਾ ਸਾਹਿਬ ਲਿਆ ਸੀ, ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਆਇਆ ਸੀ ਕਿ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵਿੱਚ ਆਈ। ਆਖਰੀ ਬੋਲ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸੋ ਇਸ ਪ੍ਰਕਾਰ ਕਹਿਣ ਲੱਗਾ, ਹੁਣ ਪਿਛਾ ਨਹੀਂ ਹਟਣਾ। ਇਹ ਆ ਗਏ, ਦਲੀਪ ਸਿੰਘ ਲੱਭਦਾ ਰਿਹਾ ਪਰ ਗੱਲ ਨਾ ਬਣੀ, ਉਹਨੂੰ ਨੀਂਦ ਬਹੁਤ ਆ ਗਈ। ਭਾਈ ਉੱਤਮ ਸਿੰਘ ਦਾ ਕਾਰਖਾਨਾ ਸੀ ਨਨਕਾਣਾ ਸਾਹਿਬ, ਉਹਦੇ ਕਾਰਖਾਨੇ ਜਾ ਕੇ ਉਹ ਸੌਂ ਗਿਆ, ਅਤੇ ਕਹਿ ਦਿੱਤਾ ਭਾਈ ਵਰਿਆਮ ਸਿੰਘ ਨੂੰ ਕਿ ਤੂੰ ਖੋਜ ਜਾਰੀ ਰੱਖ, ਜੇ ਕਿਤੇ ਮਿਲਦੇ ਤਾਂ ਰੋਕ। ਪਰ ਭਾਈ ਵਰਿਆਮ ਸਿੰਘ ਦਾ ਵੀ ਮਿਲਾਪ ਉਹਨਾਂ ਨਾਲ ਹੋਇਆ ਨਹੀਂ, ਤਾਂ ਇਸ ਕਰਕੇ ਉਹ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਜਦੋਂ ਅੰਦਰ ਵੜੇ, ਅਤੇ ਅੰਦਰ ਵੜ ਕੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਤਾਬਿਆ ਬਹਿ ਗਏ ਭਾਈ ਲਛਮਣ ਸਿੰਘ ਧਾਰੂਵਾਲੀ ਵਾਲੇ, ਇੱਕ ਇਹ ਵੀ ਬੇਨਤੀ ਕਰਦੇ ਇਹਨਾਂ 'ਚ, ਇੱਕ ਛੋਟਾ ਜਿਹਾ ਭਚੰਗੀ ਸੀ 12 ਸਾਲ ਦਾ, ਜਰਗ ਪਿੰਡ ਦਾ, ਭਾਈ ਕੇਹਰ ਸਿੰਘ ਉਹਦਾ ਨਾਂ ਆਇਆ, ਉਹ ਵੀ ਸ਼ਹੀਦ ਹੋਇਆ ਇੱਥੇ, ਆਪਣੇ ਪਿਤਾ ਦੇ ਨਾਲ ਜ਼ਬਰਦਸਤੀ ਉਹ ਆਇਆ ਸੀ। ਔਰ ਇਸ ਤਰ੍ਹਾਂ ਇਹ ਸਾਰਾ ਜਥਾ ਅੰਦਰ ਵੜਿਆ ਸ਼ਾਂਤਮਈ ਢੰਗ ਨਾਲ, ਕੋਈ ਹਥਿਆਰ ਲੈ ਕੇ ਨਹੀਂ ਸੀ ਗਏ, ਅਤੇ ਤਾਬਿਆ ਬਹਿ ਗਏ ਭਾਈ ਲਛਮਣ ਸਿੰਘ। ਸਿੱਖ ਸੰਗਤਾਂ ਪ੍ਰੇਮੀਆਂ ਨੇ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ, ਕੀਰਤਨ ਹੋ ਰਿਹਾ ਸੀ, ਅਤੇ ਟਹਿਲ ਸਿੰਘ ਜੀ ਦੱਖਣ ਦੀ ਬਾਹੀ ਖੜ੍ਹੇ ਸਨ, ਮਹੰਤ ਦੇ ਗੁੰਡਿਆਂ ਨੇ ਗੋਲੀ ਚਲਾਈ, ਅਤੇ ਸਭ ਤੋਂ ਪਹਿਲਾਂ ਭਾਈ ਟਹਿਲ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਔਰ ਫਿਰ ਭਾਈ ਲਛਮਣ ਸਿੰਘ ਨੂੰ ਵੱਲ ਨੂੰ ਗੋਲੀਆਂ ਚੱਲੀਆਂ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਲੱਗੀਆਂ। ਭਾਈ ਲਛਮਣ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਫਾ ਮਾਰ ਲਿਆ, ਲਹੂ ਲੁਹਾਨ ਹੋ ਗਏ। ਇੱਕ ਭਾਈ ਨਰਾਇਣ ਸਿੰਘ ਨਾਂ ਦਾ ਸਿੰਘ ਹੋਇਆ, ਜਿਹੜਾ ਇਹਨਾਂ ਦੀ ਸਾਰਿਆਂ ਦੀ ਸ਼ਹਾਦਤ ਤੋਂ ਬਾਅਦ ਕਰਤਾਰ ਸਿੰਘ ਝੱਬਰ ਦਾ ਪਹਿਲਾ ਜਥਾ ਅੰਦਰ ਵੜਿਆ ਚਾਬੀਆਂ ਲੈਣ ਵੇਲੇ, ਉਹਦੇ ਵਿੱਚ ਸ਼ਾਮਿਲ ਸੀ ਭਾਈ ਨਰਾਇਣ ਸਿੰਘ, ਅਤੇ 10 ਸਾਲ ਨਨਕਾਣਾ ਸਾਹਿਬ ਦਾ ਮੈਨੇਜਰ ਰਿਹਾ। ਉਹਦੀ ਲਿਖਤ ਦੱਸਦੀ ਆ ਕਿ ਉੱਥੇ ਇੱਕ 14 ਇੰਚ ਚੌੜਾ ਅਤੇ 16 ਇੰਚ ਡੂੰਘਾ ਟੋਆ ਸੀ, ਜਿਹੜਾ ਖੂਨ ਨਾਲ ਭਰ ਗਿਆ ਸੀ। ਔਰ ਲਛਮਣ ਸਿੰਘ ਨੂੰ ਇਸ ਤਰ੍ਹਾਂ ਗੋਲੀਆਂ ਵੱਜੀਆਂ, ਫਿਰ ਹੋਰ ਵੀ ਸਾਰਿਆਂ ਨੂੰ ਇਹਨਾਂ ਨੇ ਮਾਰਿਆ, ਕੁਝ ਜਿਹੜੇ ਸਹਿਕਦੇ ਸੀ ਵੱਢ ਟੋਕੇ ਇਹਨਾਂ ਨੇ ਮਾਰੇ, ਔਰ ਲਛਮਣ ਸਿੰਘ ਨੂੰ ਬਾਹਰ ਲਿਆਂਦਾ ਗਿਆ। ਉਦੋਂ ਕੇਵਲ ਸਵਾਸ ਚੱਲਦੇ ਸੀ, ਸ਼ਹੀਦੀ ਪ੍ਰਾਪਤ ਕਰਨ ਵਾਲਾ ਸੀ। ਜੰਡ ਨਾਲ ਬੰਨ੍ਹ ਕੇ ਪੁੱਠਾ ਟੰਗ ਕੇ ਅੱਗ ਲਾ ਕੇ ਸਾੜਿਆ ਗਿਆ। ਭਾਈ ਦਲੀਪ ਸਿੰਘ ਨੂੰ ਲੁਹਾਰਾਂ ਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ, ਜਾਂ ਸਾੜ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ ਖੂਨ ਖਰਾਬਾ ਮਹੰਤ ਦੇ ਗੁੰਡਿਆਂ ਨੇ ਸਾਰੇ ਜਿੰਨੇ ਮਾਰੇ ਜਾਂਦੇ ਮਾਰ ਦਿੱਤੇ ਗਏ। ਅਤੇ ਇਸ ਪ੍ਰਕਾਰ ਜਦੋਂ ਗੋਲੀ ਚੱਲ ਪਈ, ਭਾਈ ਵਰਿਆਮ ਸਿੰਘ ਨੂੰ ਦੱਸਿਆ ਜਾ ਕੇ ਵੀ ਉੱਧਰ 'ਤੇ ਗੋਲੀਆਂ ਚੱਲ ਗਈਆਂ, ਜਾਪਦਾ ਜਥਾ ਅੰਦਰ ਚਲਾ ਗਿਆ। ਉੱਤਮ ਸਿੰਘ ਦੇ ਕਾਰਖਾਨੇ ਵਿੱਚੋਂ ਕਰਤਾਰ ਸਿੰਘ ਝੱਬਰ ਭੱਜਿਆ ਆਇਆ, ਵੇਖਿਆ ਕੁਛ ਵਾਪਰ ਗਿਆ। ਫਿਰ ਉਹਨਾਂ ਨੇ ਨਗਰਾਂ ਦੇ ਵਿੱਚ ਹੁਕੇ ਦੇ ਕੇ ਔਰ ਤਾਰਾਂ ਦੇ ਦੇ ਕੇ ਸਾਰੇ ਪੰਥ ਨੂੰ ਇਕੱਠਿਆਂ ਕੀਤਾ। 2200 ਦਾ ਜਥਾ ਬਣਿਆ, 2200 ਦਾ ਉਹਦੇ 11 ਜਥੇ ਬਣਾਏ ਗਏ, 200 ਦੇ ਜਥੇ, ਅਤੇ ਉਹਨਾਂ ਵਿੱਚ ਇੱਕ ਜਥੇਦਾਰ ਉਹਨਾਂ ਦਾ ਲਾਇਆ ਗਿਆ। ਅਤੇ ਲਕੀਰ ਖਿੱਚੀ ਗਈ ਕਿ ਮਹਾਰਾਜ ਸਾਹਿਬ ਦੇ ਸਥਾਨ ਨੂੰ ਆਜ਼ਾਦ ਕਰਾਉਣਾ, ਪਿਛਾ ਨਹੀਂ ਹਟਣਾ, ਔਰ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਲਕੀਰ ਨਾ ਟੱਪਣ। ਪਰ 2200 ਸਿੰਘ ਅੱਗੇ ਆਏ, ਲੰਘੇ, ਲਕੀਰ ਟੱਪ ਕੇ, ਅਤੇ ਕਰਤਾਰ ਸਿੰਘ ਝੱਬਰ ਨੇ ਕਿਹਾ ਸੀ ਕਿ ਜਿਹੜਾ ਵੀ ਜਥਾ ਸਭ ਤੋਂ ਪਹਿਲਾਂ ਮੈਂ ਜਾਵਾਂਗਾ। ਉਦੋਂ ਕੌਮ ਦੇ ਆਗੂ ਇਹੋ ਜਿਹੇ ਸੀ ਕਿ ਅੰਦਰੋਂ ਗੋਲੀਆਂ ਵੱਜਣੀਆਂ, ਜੋ ਮਰਜ਼ੀ ਹੋਣਾ, ਪਰ ਮੂਹਰੇ ਮੈਂ ਆਵਾਂਗਾ। ਕਰਤਾਰ ਸਿੰਘ ਝੱਬਰ ਪਹਿਲੇ ਜਥੇਦਾਰ ਸੀ, ਕਿਹਾ ਕਿ ਜੇ ਗੋਲੀਆਂ ਵੱਜਣਗੀਆਂ ਤਾਂ ਜਿਹੜਾ ਗੋਲੀਆਂ ਵੱਜ ਕੇ ਡਿੱਗੇ ਸਿੰਘ ਉਹਨੂੰ ਚੱਕਣ ਨਹੀਂ ਪੈਣਾ, ਗੋਲੀਆਂ ਚਲਾਉਣ ਵਾਲਿਆਂ ਉਹਨੂੰ ਫੜਨਾ ਜਾ ਕੇ, ਜੋ ਹੋਵੇਗਾ ਕਰਾਂਗੇ। ਹਥਿਆਰਾਂ ਦਾ ਵੀ ਕੁਛ ਪ੍ਰਬੰਧ ਕੀਤਾ ਸੀ, ਕੁਝ ਹਥਿਆਰ ਵੀ ਸਿੰਘਾਂ ਦੇ ਕੋਲ ਸਨ। ਅਤੇ ਉੱਧਰੋਂ ਮਿਸਟਰ ਕਿੰਗ, ਕਿਉਂਕਿ ਫੌਜ ਲਾਤੀ ਗਈ ਸੀ ਅਤੇ ਉਹ 200 ਫੌਜੀਆਂ ਦਾ ਫੌਜਦਾਰ ਮਿਸਟਰ ਕਿੰਗ ਸੀ, ਉਹ ਕਹਿਣ ਲੱਗਾ ਨਾ ਇੱਦਾਂ ਕਰੋ, ਕਿਸੇ ਢੰਗ ਨਾਲ ਮਸਲਾ ਹੱਲ ਕਰਦੇ। ਕਹਿਣ ਲੱਗੇ ਨਹੀਂ, ਹੁਣ ਨਹੀਂ ਅਸੀਂ ਰੁਕਣਾ, ਪਹਿਲਾਂ ਕਿੱਥੇ ਗਏ ਸੀ ਤੁਸੀਂ? ਔਰ ਫਿਰ ਉਹ ਗਵਰਨਰ ਅੰਦਰ ਲੰਘਿਆ, ਕਰਤਾਰ ਸਿੰਘ ਝੱਬਰ ਨੇ ਕਿਹਾ ਚਾਬੀਆਂ ਚਾਹੀਦੀਆਂ ਸਾਨੂੰ ਇਸ ਸਥਾਨ ਦੀਆਂ, ਹੁਣ ਗੁੰਡੇ ਇੱਥੇ ਰਹਿਣ ਨਹੀਂ ਦੇਣੇ ਅਸੀਂ, ਜੇ ਸਿੰਘਾਂ ਦੀ ਸ਼ਹਾਦਤ ਹੋ ਗਈ ਤਾਂ ਇਹਨਾਂ ਦਾ ਖੂਨ ਅਜਾਈ ਨਹੀਂ ਜਾਏਗਾ, ਜਾਂ ਅਸੀਂ ਵੀ ਸਾਰੇ ਮਰਾਂਗੇ। ਜੇ ਅੱਗੇ ਇਹਨੇ 200 ਮਰ ਗਏ ਤਾਂ 2500 ਦੇ ਮਰਨ ਨਾਲ ਘਾਟਾ ਨਹੀਂ ਪੈਣ ਲੱਗਾ। ਔਰ ਜਦੋਂ ਉਹਨਾਂ ਵੇਖਿਆ ਕਿ ਇਹ ਰੁਕਣਗੇ ਨਹੀਂ, ਕਹਿੰਦੇ ਗਵਰਨਰ ਵੀ ਭੁੱਬਾਂ ਮਾਰ ਮਾਰ ਕੇ ਰੋਇਆ। ਅੰਦਰ ਜਿਹੜੀ ਹਾਲਤ ਸੀ, ਥਾਵਾਂ ਥਾਵਾਂ 'ਤੇ ਮਾਸ ਦੇ ਛੋਟੇ ਛੋਟੇ ਟੁਕੜੇ ਸਨ, ਔਰ 7 ਅੱਧ ਸੜੀਆਂ ਲਾਸ਼ਾਂ ਸਨ, 126 ਖੋਪਰੀਆਂ ਸਨ, 126 ਖੋਪਰੀਆਂ, ਔਰ 3 ਟੋਕਰੇ ਮਾਸ ਦੇ ਇਕੱਠੇ ਕੀਤੇ ਗਏ ਅਤੇ 10 ਟੋਕਰੇ ਹੱਡੀਆਂ ਦੇ ਇਕੱਠੇ ਕੀਤੇ ਗਏ। ਇਹ ਸਾਰਿਆਂ ਨੂੰ ਫਿਰ ਚਿਖਾ ਬਣਾ ਕੇ ਸੰਸਕਾਰ ਕੀਤਾ ਗਿਆ। ਉਸ ਵੇਲੇ ਭਾਈ ਜੋਧ ਸਿੰਘ ਜੀ ਪ੍ਰੋਫੈਸਰ ਹੋਏ ਨੇ, ਉਹਨਾਂ ਨੇ ਕਿਹਾ ਸੀ ਕਿ ਦੁਨੀਆ ਦੇ ਲੋਕੋ, ਜੇ ਤੁਹਾਨੂੰ ਅੱਜ ਵੀ ਸਾਡੇ ਪੁਰਾਤਨ ਇਤਿਹਾਸ 'ਤੇ ਯਕੀਨ ਨਹੀਂ ਆਉਂਦਾ ਤਾਂ ਅੱਜ ਅੱਖੀਂ ਆ ਕੇ ਵੇਖ ਲਓ, ਅਸੀਂ ਹੋਰ ਦਿਹਾੜੀ ਰੱਖ ਲੈਂਦੇ ਹਾਂ ਲਾਸ਼ਾਂ ਨੂੰ, ਇਹ ਜੋ ਕੁਝ ਇੱਥੇ ਵਾਪਰਿਆ ਵੇਖ ਲਓ, ਜਿਸ ਤਰ੍ਹਾਂ ਇਹਨਾਂ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਆਪਣੇ ਗੁਰੂ ਅਸਥਾਨ ਨੂੰ ਆਜ਼ਾਦ ਕਰਾਉਣ ਵਾਸਤੇ। ਖੈਰ, ਮੁੱਕਦੀ ਗੱਲ, ਫਿਰ ਚਾਬੀਆਂ ਪੰਥ ਨੂੰ ਇੰਝ ਮਿਲੀਆਂ। ਅਤੇ ਇਸ ਤਰ੍ਹਾਂ ਦੀ ਇਹ ਦਾਸਤਾਨ ਹੈ ਜੋ ਮਹੰਤਾਂ ਨੂੰ ਗੁਰ ਅਸਥਾਨਾਂ ਤੋਂ ਕੱਢਿਆ ਗਿਆ। ਫਿਰ ਰਹਿ ਗਿਆ ਮੁਕਤਸਰ ਸਾਹਿਬ ਵਾਲਾ ਸਥਾਨ, ਅਤੇ ਉਸ ਵੇਲੇ ਸੰਤ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਪਹੁੰਚ ਗਏ। ਉਹਨਾਂ ਨੂੰ ਇਹ ਸਾਰਾ ਕੁਝ ਵੇਖ ਕੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋਇਆ, ਤਾਂ ਕਹਿਣ ਲੱਗੇ ਸਿੰਘਾਂ ਦੇ ਸਰੀਰ ਇੰਨੇ ਸਸਤੇ ਨਹੀਂ, ਤਾਂ ਉਹਨਾਂ ਨੇ ਕਿਹਾ ਸਾਨੂੰ ਇੱਕ ਮੌਕਾ ਦਿਓ, ਮੁਕਤਸਰ ਸਾਹਿਬ ਹੁਣ ਫਿਰ ਦੁਬਾਰਾ ਖੂਨ ਖਰਾਬਾ ਨਾ ਹੋਏ। ਉਹਨਾਂ ਫਿਰ ਪ੍ਰਕਰਮਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਕਥਾ ਆਰੰਭ ਕੀਤੀ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਮਹੰਤ ਰੋਜ਼ ਸੁਣਦੇ ਸੀ, ਔਰ 27 ਦਿਨ ਕਥਾ ਕੀਤੀ ਉਹਨਾਂ ਨੇ ਇੱਕੋ ਹੀ ਸ਼ਬਦ ਦੀ। ਇਹ ਅਸ਼ਟਪਦੀ ਆ, ਇਹਦੀ 27 ਦਿਨ ਕਥਾ ਕਰਦੇ ਰਹੇ ਮਹਾਂਪੁਰਸ਼, ਅਤੇ 27ਵੇਂ ਦਿਨ ਫਿਰ ਮਹੰਤ ਚਾਬੀਆਂ ਲੈ ਕੇ ਅੱਗੇ ਆ ਗਏ ਕਿ ਅਸੀਂ ਇੱਥੇ ਰਹਿਣ ਦੇ ਯੋਗ ਨਹੀਂ, ਅਸੀਂ ਹੁਣ ਜਾ ਰਹੇ। ਫਿਰ ਉਹ ਛੱਡ ਕੇ ਚਲੇ ਗਏ ਸੀ ਬਿਨਾਂ ਖੂਨ ਖਰਾਬੇ ਤੋਂ। ਇਸ ਤਰ੍ਹਾਂ ਸਾਰੇ ਅਸਥਾਨਾਂ ਦਾ ਪ੍ਰਬੰਧ ਮਿਲਿਆ। ਪਰ ਗੁਰੂ ਕੇ ਪਿਆਰਿਓ, ਇਹ ਪੁਰਾਤਨ ਇਤਿਹਾਸ ਹੈ, ਅੱਜ ਤੋਂ ਪਹਿਲਾਂ ਵਾਪਰਿਆ ਹੋਇਆ, ਪਰ ਅੱਜ ਸਾਡੀ ਕੀ ਹਾਲਾਤ ਨੇ। ਅੱਜ ਵੀ ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ, ਮੈਂ ਸੰਸਥਾ ਦੇ ਖਿਲਾਫ਼ ਨਹੀਂ ਬੋਲਣ ਲੱਗਾ, ਉਸ ਵੇਲੇ ਸੰਤ ਵਿਸਾਖਾ ਸਿੰਘ ਹੋਰਾਂ ਨੇ ਗੱਲ ਕਹੀ ਸੀ ਕਿ ਉਹ ਜਿਹੜੇ ਮਹੰਤ ਸੀ ਉਹ ਤਾਂ ਥੋੜ੍ਹੀਆਂ ਸ਼ਹਾਦਤਾਂ ਨਾਲ ਹੀ ਕੱਢ ਦਿੱਤੇ ਗਏ, ਪ੍ਰਬੰਧ ਠੀਕ ਹੋ ਗਿਆ, ਪਰ ਜਿਹੜੇ ਹੁਣ ਕਾਨੂੰਨ ਮਹੰਤ ਵਾਲ ਲਏ ਆ ਪੰਥ ਨੇ, ਇਹਨਾਂ ਵਾਸਤੇ ਬਹੁਤ ਕੁਝ ਕਰਨਾ ਪਵੇਗਾ। ਕਾਨੂੰਨ ਮਹੰਤ ਵਾਲ ਲਏ ਬਹੁਤ ਕੁਛ ਗਲਤ ਮਲਤ ਕਰਨਗੇ, ਬਹੁਤ ਕੁਝ ਗਲਤ ਮਲਤ ਹੋਏਗਾ, ਉਹਨਾਂ ਨੇ ਇਹ ਗੱਲ ਕਹੀ। ਇੱਕ ਹਿੰਦੂ ਮਤ ਵਿੱਚ ਸੀ ਵਿਨੋਬਾ ਭਾਵੇ, ਅੰਮ੍ਰਿਤਸਰ ਸਾਹਿਬ ਇੱਕ ਸਕੂਲ ਦੇ ਉਦਘਾਟਨ 'ਤੇ ਆਇਆ ਸੀ, ਉਹਨੇ ਵੀ ਖੁਦ ਗੱਲ ਕਹੀ ਸੀ ਕਿ ਇਮਾਨਦਾਰ ਬੰਦਾ ਹੋਵੇਗਾ ਵੀ ਇਹ ਇੰਡੀਅਨ ਗੌਰਮੈਂਟ ਦੇ ਅਧੀਨ ਰਹੇਗੀ ਕਮੇਟੀ, ਅਤੇ ਬਹੁਤ ਆਪਣੇ ਪੈਰਾਂ 'ਤੇ ਘੁਆੜਾ ਮਾਰ ਲਿਆ ਸਿੱਖਾਂ ਨੇ, ਇੱਥੇ ਬਹੁਤ ਜ਼ਿਆਦਾ ਗਲਤ ਕੰਮ ਹੋਣ ਲੱਗ ਪੈਣਗੇ। ਮਾੜੀ ਗੱਲ ਕੀਤੀ, ਕਿਉਂਕਿ ਧਾਰਮਿਕ ਸਥਾਨਾਂ 'ਤੇ ਪ੍ਰਬੰਧ ਕਰਨ ਵਾਲੇ ਸਿਲੈਕਸ਼ਨ ਚਾਹੀਦੀ ਆ, ਇਲੈਕਸ਼ਨ ਨਹੀਂ। ਕਾਰਨ ਕੀ? ਕਿਉਂਕਿ ਗਲਤ ਬੰਦਿਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਵੋਟਾਂ ਉਹਨਾਂ ਦੀਆਂ ਜ਼ਿਆਦੀਆਂ ਹੋਣਗੀਆਂ, ਉਹ ਗਲਤ ਬੰਦਿਆਂ ਨੂੰ ਪਾਉਣਗੇ। ਜਿਨ੍ਹਾਂ ਲੋਕਾਂ ਨੇ ਗੁਰੂ ਘਰਾਂ 'ਚੋਂ ਬੇਈਮਾਨੀ ਕਰਨੀ ਹੈ, ਦੋ ਨੰਬਰ ਦੀ ਕਮਾਈ, ਸੰਗਤ ਦੀ ਭੇਟਾ ਕੀਤੀ, ਮਾਇਆ ਆਪਣੇ ਘਰਾਂ ਨੂੰ ਲਿਜਾਣੀ ਹੈ, ਕਰੋੜਾਂ ਅਰਬਾਂ ਖਰਬਾਂ ਦੇ ਘਪਲੇ ਕਰਨੇ ਆ, ਉਹ ਵਿੱਚੋਂ ਤੀਜਾ ਚੌਥਾ ਐਸਾ ਵਰਤਾਅ ਵੀ ਦੇਣਗੇ ਲੋਕਾਂ ਨੂੰ ਵੋਟਾਂ ਲੈਣ 'ਤੇ ਕੀ ਫਰਕ ਪੈਂਦਾ ਉਹਨਾਂ ਨੂੰ? ਪਰ ਜਿਹੜਾ ਇਮਾਨਦਾਰ ਆ ਉਹਨੇ ਤਾਂ ਮਾਇਆ ਨਹੀਂ ਨਾ ਦੇਣੀ। ਪਿੰਡ ਦੀ ਸਰਪੰਚੀ ਦੇਖ ਲਓ, ਜਿਹਨੇ ਗ੍ਰਾਂਟ ਮਿਲੀ ਖਾਣੀ ਨਹੀਂ, ਉਹ ਆਪਣੇ ਕੋਲੋਂ ਮਾਇਆ ਕਿਵੇਂ ਇੰਨਾ ਖਰਚ ਸਕਦਾ ਲੱਖਾਂ ਰੁਪਈਏ, ਜਿਹਨਾਂ ਨੂੰ ਪਤਾ ਆ ਕਿ ਮੁੜ ਕੇ ਜਿੰਨੀ ਪਿੰਡ ਵਾਸਤੇ ਗ੍ਰਾਂਟ ਮਿਲਣੀ ਅਸੀਂ ਹੜੱਪ ਕਰ ਜਾਣੀ ਹੈ, ਕੋਈ 5-4 ਲੱਖ ਖਰਚ ਵੀ ਦੇਵਾਂਗੇ ਤਾਂ ਕਿਹੜੀ ਗੱਲ ਆ? ਅਤੇ ਅਸੀਂ ਲੋਕ ਗਲਤਾਂ ਵੋਟਾਂ ਪਾਉਣ ਵਾਲੇ ਕਿ ਸ਼ਰਾਬ ਦੀ ਪਿਆਲੀ ਪਿੱਛੇ ਅਸੀਂ ਵੋਟਾਂ ਪਾਉਣੇ? ਕੇਵਲ ਰਾਜਨੀਤਿਕ ਲੋਕਾਂ ਨੂੰ ਨਹੀਂ, ਧਾਰਮਿਕ ਸਥਾਨ ਦੀ ਉਸ ਅਸਥਾਨਾਂ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਵਿੱਚ ਅਸੀਂ ਮੈਂਬਰ ਇਹੋ ਜਿਹੇ ਭਰਤੀ ਕਰਦੇ ਹਾਂ, ਉਹਨਾਂ ਨੂੰ ਵੋਟਾਂ ਪਾ ਕੇ ਉੱਥੇ ਲਗਾਉਂਦੇ ਹਾਂ, ਪਹੁੰਚਾਉਂਦੇ ਹਾਂ, ਉਹ ਫਿਰ ਅਰਬਾਂ ਖਰਬਾਂ ਦੇ ਘਪਲੇ ਕਰਦੇ ਨੇ। ਮੈਨੂੰ ਆਪ ਨੂੰ ਖੁਦ ਪਤਾ, ਇੱਕ ਵਾਰੀ ਅਸੀਂ ਕੁਝ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ 'ਚ ਗਏ, ਕਿਹਾ ਕਿ ਸਾਡੇ ਪਿੰਡਾਂ 'ਚ ਕਦੇ ਤੁਹਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਨਹੀਂ ਆਇਆ। ਕਹਿਣ ਲੱਗੇ ਜੀ ਕੰਪਲੇਂਟ ਲਿਖੋ। ਕੰਪਲੇਂਟ ਲਿਖ ਲਈ ਗਈ ਅਤੇ ਫਿਰ ਦੋ ਬੰਦੇ ਆਏ ਉਸ ਗੁਰਦੁਆਰਾ ਸਾਹਿਬ, ਛੋਟਾ ਜਿਹਾ ਗੁਰਦੁਆਰਾ ਸਾਹਿਬ ਪਿੰਡ 'ਚ, ਦੋ ਬੰਦੇ ਆਏ ਤਾਂ ਕਹਿਣ ਲੱਗੇ ਵੀ ਦੱਸੋ ਕੀ ਕਰਾਉਣਾ ਚਾਹੁੰਦੇ ਹੋ? ਕਹਿੰਦੇ ਪ੍ਰਚਾਰ। ਕਹਿੰਦੇ ਅੱਜ ਦਾ ਸਾਡਾ ਖਰਚਾ ਦਿਓ, ਪ੍ਰਸ਼ਾਦਾ ਪਾਣੀ ਸਾਨੂੰ ਛਕਾਓ ਅਤੇ ਫਿਰ ਅਸੀਂ ਬੱਸ ਲੈ ਕੇ ਆਵਾਂਗੇ ਅਤੇ ਧਾਰਮਿਕ ਫਿਲਮ ਵਿਖਾ ਕੇ ਜਾਵਾਂਗੇ, ਔਰ ਨਾਲ ਤੁਹਾਨੂੰ ਲੰਗਰ ਪਾਣੀ ਦਾ ਪ੍ਰਬੰਧ ਤੁਹਾਨੂੰ ਕਰਨਾ ਪੈਣਾ। ਅਤੇ ਪਹਿਲੀ ਗੱਲ ਉਹਨਾਂ ਜਿਹੜੀ ਆ ਕੇ ਪੁੱਛਿਆ ਸੀ ਕਿ ਤੁਹਾਡੇ ਗੁਰਦੁਆਰੇ ਦਾ ਫੰਡ ਕਿੰਨਾ ਕੁ ਜਮ੍ਹਾਂ? ਅਤੇ ਪ੍ਰਬੰਧਕ ਕਹਿਣ ਲੱਗੇ ਜੇ ਸਾਡੇ ਕੋਲ ਫੰਡ ਹੁੰਦਾ ਤਾਂ ਤੁਹਾਡੇ ਕੋਲ ਐਡੀ ਦੂਰ ਕੀ ਲੈਣ ਜਾਣਾ ਸੀ? ਬੜੇ ਪ੍ਰਚਾਰਕ ਉਹਨਾਂ ਭਰਤੀ ਕੀਤੇ ਹੋਏ ਨੇ ਪਰ ਮੈਂਬਰਾਂ ਦੀ ਬੁੱਤੀਗਿਰੀ ਕਰਦੇ ਨੇ, ਉਹਨਾਂ ਦੇ ਵਿਗਾਰੀ ਬਣੇ ਘਰਾਂ ਦੇ ਵਿੱਚ ਸੇਵਾ ਕਰਦੇ ਆ, ਪ੍ਰਚਾਰਕ ਹੈ ਹੀ ਨਹੀਂ, ਪ੍ਰਚਾਰ ਸਿੱਖਿਆ ਨਹੀਂ, ਪਰ ਪ੍ਰਚਾਰਕ ਭਰਤੀ ਕੀਤੇ ਆ, TA DA ਤਨਖਾਹਾਂ ਸਭ ਲੈ ਰਹੇ ਨੇ, ਉਹਨਾਂ ਦੇ ਰਿਸ਼ਤੇਦਾਰ ਆ, ਰਿਸ਼ਤੇਦਾਰ ਜਾਂ ਸੰਬੰਧੀ ਵੱਡੀਆਂ ਲੈ ਲਿਆ ਭਰਤੀ ਕੀਤੇ ਨੇ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਜੀ ਨੇ ਪਿੱਛੇ ਜੇ ਰਿਪੋਰਟ ਦਿੱਤੀ ਆ ਵੀ ਜਿਹੜੀਆਂ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਦੇ ਵਿੱਚ ਸਰਚ ਲਾਈਟਾਂ ਲੱਗੀਆਂ ਉਹਨਾਂ ਦੀ ਕੁੱਲ ਕੀਮਤ ਸਾਰੀਆਂ ਲਾਈਟਾਂ ਦੀ 2 ਕਰੋੜ ਰੁਪਈਆ ਹੈ ਅਤੇ ਕਾਗਜ਼ਾਂ 'ਚ ਆ ਕੇ ਵੇਖ ਲਓ 13 ਕਰੋੜ ਲਿਖਿਆ ਹੋਇਆ, 11 ਕਰੋੜ ਰੁਪਈਆ ਲਾਈਟਾਂ 'ਚੋਂ ਖਾ ਗਏ ਅਗਲੇ। ਅਸੀਂ ਸੰਗਤ ਮਾਇਆ ਭੇਟਾ ਕਰਦੇ ਹਾਂ ਧਾਰਮਿਕ ਸਥਾਨਾਂ ਦੇ ਪ੍ਰਬੰਧ ਲਈ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ, ਗਰੀਬਾਂ ਦਾ ਇਲਾਜ ਕਰਾਇਆ ਜਾਏ ਔਰ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਏ, ਲੋਕਾਂ ਦੀਆਂ ਧੀਆਂ ਵਿਆਹਤੀਆਂ ਜਾਣ ਜਿਨ੍ਹਾਂ ਨੂੰ ਰੋਟੀ ਨਹੀਂ ਮਿਲ ਰਹੀ, ਇਲਾਜ ਨਹੀਂ ਹੋ ਰਿਹਾ, ਉਹ ਸਾਰੇ ਸਿੱਖ ਬਣ ਜਾਣਗੇ ਔਰ ਸਿੱਖੀ ਤੋਂ ਦੂਰ ਕਿਵੇਂ ਜਾਣਗੇ? ਫਿਰ ਅਸੀਂ ਰੌਲਾ ਪਾਉਂਦੇ ਹਾਂ, ਈਸਾਈ ਬਣ ਗਏ ਲੋਕ, ਉਹ ਸਹੂਲਤਾਂ ਦਿੰਦੇ ਆ ਲੋਕ। ਕੌਮ ਵੱਲੋਂ ਮਾਇਆ ਭੇਟਾ ਕਰਨ ਵਿੱਚ ਕੋਈ ਕਸਰ ਨਹੀਂ ਹੈ, ਬਹੁਤ ਵੱਡੀ ਪੱਧਰ 'ਤੇ ਸੰਗਤਾਂ ਮਾਇਆ ਭੇਟਾ ਕਰ ਰਹੀਆਂ, ਪਰ ਅਸੀਂ ਇੱਧਰ ਧਿਆਨ ਨਹੀਂ ਦੇ ਰਹੇ। ਅਸੀਂ ਕਹਿੰਦੇ ਹਊ ਪਰੇ ਅਸਾਂ ਕੀ ਲੈਣਾ ਇਸ ਗੱਲ 'ਚੋਂ, ਅਸੀਂ ਤਾਂ ਨਹੀਂ ਨਾ ਖਾਂਦੇ। ਇਸੇ ਤਰ੍ਹਾਂ ਹੀ ਉਦੋਂ ਕੌਮ ਵਿਸੜੀ ਸੀ ਅਤੇ ਮਹੰਤ ਕਾਬਜ਼ ਹੋਏ ਰਹੇ ਅਤੇ ਉਹ ਮਾੜੇ ਤੋਂ ਮਾੜੇ ਕਰਮ ਕਰਦੇ ਫਿਰ ਸ਼ਹੀਦੀਆਂ ਪ੍ਰਾਪਤ ਕਰਕੇ ਕੱਢਣੇ ਪਏ। ਅੱਜ ਕੱਲ੍ਹ ਵੀ ਐਸਾ ਕੁਝ ਹੋ ਰਿਹਾ, ਮਸੰਦ ਬਿਰਤੀ ਅੱਜ ਵੀ ਸਾਡੇ ਵਿੱਚ ਹੈ, ਸਾਰੇ ਨਹੀਂ ਮਾੜੇ, ਪਰ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕੀ ਢਾਂਚਾ ਬਹੁਤ ਥੱਲੇ ਚਲਾ ਗਿਆ ਅਤੇ ਅਸੀਂ ਪ੍ਰਚਾਰਕ ਜਿਹੜੇ ਹਾਂ ਸਾਡੇ ਵਿੱਚ ਵੀ ਬੜੀ ਵੱਡੀ ਗਿਰਾਵਟ ਆ। ਅਸੀਂ ਮੁਥਾਜ ਹੋ ਗਏ ਮਾਇਆ ਦੇ, ਸਾਨੂੰ ਟਾਈਮ ਮਿਲ ਜੇ, ਮਾਇਆ ਮਿਲ ਜੇ, ਜੋ ਮਰਜ਼ੀ ਸਾਥੋਂ ਬੁਲਾਈ ਜਾਓ। ਇੱਥੇ ਤੁਹਾਡੇ ਸ਼ਹਿਰ ਦੀ ਗੱਲ ਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਕਿਸੇ ਦੇ ਬਰਖਿਲਾਫ ਨਹੀਂ ਬੋਲਦਾ। ਇੱਕ ਬੜਾ ਵੱਡਾ ਨਾਂ ਰਖਾਉਂਦਾ ਆਪਣਾ ਪ੍ਰਚਾਰਕ, ਤੁਹਾਡੇ ਇੱਥੇ ਸ਼ਹਿਰ 'ਚ ਆਇਆ ਕਿ ਗੁਰਦੁਆਰਾ ਸਾਹਿਬ, ਇੱਥੇ ਦੋ ਸਿੰਘ ਤੁਹਾਡੇ ਇੱਥੇ ਨੇੜੇ ਰਹਿੰਦੇ ਨੇ ਜਿਹੜੇ ਮੌਕੇ ਦੇ ਗਵਾਹ ਨੇ। ਮਹੀਨਾ ਕਥਾ ਕਰਨ ਤੋਂ ਬਾਅਦ ਉਹ ਇਹਨਾਂ ਕੋਲ ਬੈਠਾ ਰੋਇਆ ਵੀ ਇਸ ਗੁਰਦੁਆਰੇ ਦੇ ਪ੍ਰਬੰਧਕ ਬੜੇ ਭੈੜੇ ਨੇ, ਰੋ ਕੇ ਗੱਲ ਕਹੀ। ਕਹਿੰਦੇ ਕਿਉਂ? ਕਹਿੰਦਾ ਮੈਨੂੰ ਇਹਨਾਂ ਕਿਹਾ ਸੀ ਕਿ ਇੰਡੀਆ ਤੋਂ ਕੈਨੇਡਾ ਤੱਕ ਆਉਣ ਜਾਣ ਦੀ ਟਿਕਟ ਵੀ ਦਿਆਂਗੇ ਅਤੇ ਖੁੱਲ੍ਹੀ ਮਾਇਆ ਵੀ ਦਿਆਂਗੇ, ਪਰ ਜੋ ਅਸੀਂ ਕਹਿੰਦੇ ਹਾਂ ਮਹੀਨਾ ਪਰ ਉਹ ਤੂੰ ਬੋਲਣਾ ਸਟੇਜ 'ਤੇ। ਅਤੇ ਮੇਰੇ ਕੋਲੋਂ ਇਹਨਾਂ ਨੇ ਸਾਧੂਆਂ ਸੰਤਾਂ ਦੀ ਨਿੰਦਿਆ ਰੱਜ ਕੇ ਕਰਾਈ ਆ ਅਤੇ ਮੈਨੂੰ ਹੁਣ ਦਿੱਤਾ ਵੀ ਕੱਖ ਨਹੀਂ। ਮੈਂ ਇਹਨਾਂ ਨੂੰ, ਸਿੰਘਾਂ ਨੂੰ ਕਿਹਾ ਜੇ ਮੈਂ ਉੱਥੇ ਹੁੰਦਾ ਤਾਂ ਮੈਂ ਉਹਨੂੰ ਧੌਣੋਂ ਫੜ ਕੇ ਕਹਿੰਦਾ ਵੀ ਤੂੰ ਬੰਦਾ ਕੋਈ, ਸਿੱਖ ਕੌਮ ਦਾ ਪ੍ਰਚਾਰਕ ਖਵਾਉਣਾ ਅਤੇ ਮਾਇਆ ਦੇ ਕੇ ਤੈਨੂੰ ਜੋ ਮਰਜ਼ੀ ਬੁਲਾਈ ਜਾਣ, ਇਹ ਕਿੱਧਰ ਦੀ ਦਿਨਾਈ ਆ? ਮਾਇਆ ਕਾ ਮੁਹਤਾਜ ਪੰਡਿਤ ਕਹਾਵੈ, ਵਿਖਿਆ ਰਾਤਾ ਬਹੁਤ ਦੁੱਖ ਪਾਵੈ, ਜਮ ਕਾ ਗੱਲ ਜੇਵੜਾ ਨਿਤਕਾਲ ਸੰਤਾ ਹੋਵੈ। ਪ੍ਰਚਾਰਕ ਦੀ ਜ਼ਿੰਮੇਵਾਰੀ ਵੀ ਕੋਈ ਹੈ ਨਾ? ਜੇ ਮਾਇਆ ਸੰਗਤ ਵੱਲੋਂ ਭੇਟਾ ਕੀਤੀ ਸੀ ਖਾਣੀ ਆ ਅਤੇ ਸਾਡੀ ਜ਼ਿੰਮੇਵਾਰੀ ਕੋਈ ਨਹੀਂ? ਖਾਣਾ ਕਿਤੋਂ ਭੌਂਕਣਾ, ਹੋਰ ਕਿਤੇ ਜਾ ਕੇ ਬੁਲਾਵਾ ਹੋਰ ਕਿਸੇ ਦਾ ਬੋਲੀ ਜਾਣਾ, ਇਹ ਕੀ ਗੱਲ ਹੋਈ? ਇਸ ਪ੍ਰਕਾਰ ਦੀਆਂ ਗਿਰਾਵਟਾਂ ਸਾਡੇ ਅੰਦਰ ਬਹੁਤ ਆਈਆਂ। ਜਿੰਨੇ ਅਸੀਂ ਸਿੱਖੀ ਸਰੂਪ ਵਾਲੇ ਹਾਂ ਨਾ, ਅਸੀਂ ਦਰੁਸਤ ਹੋ ਜਾਈਏ, ਬਿਲਕੁਲ ਇਮਾਨਦਾਰ ਹੋਈਏ, ਪੰਥ ਨੂੰ ਸਮਰਪਿਤ ਹੋਈਏ, ਖੁਦ ਗਰਜ ਨਾ ਹੋਈਏ ਅਤੇ ਹੋਰ ਦੂਜਿਆਂ ਨੂੰ ਆਪਣੇ ਆਪ ਹੀ ਅੰਮ੍ਰਿਤਧਾਰੀ ਬਣਾਇਆ ਜਾ ਸਕਦਾ। ਜਿੰਨੇ ਅਸੀਂ ਦਸਤਾਰਾਂ ਵਾਲੇ, ਦਸਤਾਰਿਆਂ ਵਾਲੇ, ਕਰਪਾਨੇ ਗਾਤਰਾਂ ਵਾਲੇ ਅੰਮ੍ਰਿਤਧਾਰੀ ਦਿਸਦੇ ਹਾਂ, ਸਾਡੇ 'ਚ ਬਹੁਤ ਵੱਡੀਆਂ ਗਿਰਾਵਟਾਂ ਆਈਆਂ ਹੋਈਆਂ ਨੇ, ਤਾਂ ਕਰਕੇ ਅਗਾਂਹ ਲਾਗ ਨਹੀਂ ਲੱਗ ਰਹੀ। ਗੁਰਦੁਆਰਿਆਂ ਦੇ ਵਿੱਚ ਅਸੀਂ ਪ੍ਰਧਾਨਗੀ ਸੈਕਟਰੀ ਦੀ ਸੇਵਾ ਵਾਸਤੇ ਜੁੱਤੀ ਪਤਾਣ ਹੁੰਦੇ ਹਾਂ, ਆਹ ਮਾਇਕ ਸਟੈਂਡ ਫੜ ਫੜ ਚਲਾਏ ਗੁਰਦੁਆਰਿਆਂ 'ਚ, ਅਸੀਂ ਹਥਿਆਰ ਚਲਾਏ, ਲੜਾਈਆਂ ਕੀਤੀਆਂ, ਕਿੱਥੇ ਗੁਰੂ ਮਹਾਰਾਜ ਦਾ ਅਦਬ ਅਸੀਂ ਕਰਦੇ ਹਾਂ। ਨਿਊਯਾਰਕ ਪਿੱਛੇ ਜੇ ਸੀ ਮੈਂ ਅਤੇ ਕਥਾ ਦੀ ਸਮਾਪਤੀ ਕਰਨ ਲੱਗਾ, ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਸੀ, ਇੱਕ ਬੰਦਾ ਉੱਠਿਆ ਸੰਗਤ ਵਿੱਚੋਂ, ਉਹਨੇ ਮੇਰੇ ਅੱਗੇ ਡਾਲਰ ਰੱਖਿਆ, ਗੁਰੂ ਮਹਾਰਾਜ ਦੇ ਅੱਗੇ ਖਲੋ ਕੇ ਅਰਦਾਸ ਕਰਨ ਲੱਗ ਪਿਆ। ਸਾਨੂੰ ਕੀ ਪਤਾ ਵੀ ਕਾਹਦੀ ਅਰਦਾਸ ਕਰ ਰਿਹਾ ਸੀ, ਅਰਦਾਸ ਇਹ ਕਰ ਰਿਹਾ ਸੀ ਕਿ ਮੈਂ ਇੱਥੇ ਇੱਕ ਬੰਦੇ ਦੀ ਪੱਗ ਲਾਉਣ ਲੱਗਾ, ਮੇਰੀ ਸਹਾਇਤਾ ਕਰਿਓ। ਔਰ ਅਰਦਾਸ ਕੀਤੀ ਉਹਨੇ ਅਤੇ ਮੁੜ ਕੇ ਸਾਬਕਾ ਪ੍ਰਧਾਨ ਸੀ ਉਹਦੀ ਪੱਗ ਨੂੰ ਹੱਥ ਪਾਉਣ ਲੱਗਾ, ਪਰ ਉਹਨਾਂ ਨੂੰ ਵੀ ਪਤਾ ਸੀ ਕੁਝ ਬੰਦੇ ਬੈਠੇ ਹੋਏ ਸੀ ਵੀ ਇਹੋ ਜਿਹਾ ਕੁਛ ਨਾ ਕੁਛ ਇਹ ਕਰੇਗਾ। ਉਹਦਾ ਖੂਨ ਅੱਗੇ ਵੀ ਕਈ ਵਾਰੀ ਨਿਕਲਿਆ, ਕਈ ਗੁਰਦੁਆਰਿਆਂ 'ਚ ਕੁੱਟ ਖਾਧੀ ਉਹਨੇ ਬੰਦੇ ਨੇ, ਅਤੇ ਫਿਰ ਸ਼ਿਸ਼ਕਾਰ ਕੇ ਕੋਈ ਸ਼ੈਤਾਨ ਬੰਦਿਆ ਉਹ ਹੀ ਅੱਗੇ ਕੀਤਾ ਹੋਇਆ ਸੀ। ਉਹ ਆਇਆ ਅਤੇ ਉਹ ਪ੍ਰਧਾਨ, ਸਾਬਕਾ ਪ੍ਰਧਾਨ ਦੀ ਪੱਗ ਲਾਉਣ ਲੱਗਾ, ਦੋ ਤਿੰਨ ਜਣਿਆਂ ਉਹਨੂੰ ਫੜ ਲਿਆ, ਉਹਦੀ ਦਸਤਾਰ ਲੱਥ ਗਈ, ਨਾਲੇ ਖੂਨ ਨਿਕਲਿਆ, ਕੁੱਟ ਪਈ, ਫਿਰ ਪੁਲਿਸ ਆਈ, ਐਂਬੂਲੈਂਸ 'ਚ ਬੈਠਾ ਹੋਇਆ ਸੀ, ਉੱਥੋਂ ਨਾ ਬਾਹੋਂ ਫੜ ਕੇ ਲਾ ਲਿਆ, ਕਹਿੰਦੇ ਤੂੰ ਸਾਡਾ ਬੰਦਾ ਇੱਧਰ ਆ। ਔਰ ਇਸ ਪ੍ਰਕਾਰ ਫਿਰ ਮੁਕੱਦਮੇ ਚੱਲੇ, ਕੀ ਕੁਛ ਹੋਇਆ। ਕਹਿਣ ਤੋਂ ਮੁਰਾਦ ਆ ਵੀ ਅਸੀਂ ਕਾਰਨ ਬਣਦੇ ਹਾਂ ਨਾ, ਜਦੋਂ ਪੁਲਿਸ ਜੁੱਤੀਆਂ ਸਮੇਤ ਅੰਦਰ ਆਉਂਦੀ ਹੈ, ਮਹਾਰਾਜ ਸਾਹਿਬ ਦੇ ਦਰਬਾਰ 'ਚ ਰੌਲਾ ਪੈਂਦਾ, ਕਈ ਕੁਛ ਹੁੰਦਾ, ਕਾਹਦੀ ਖਾਤਰ ਹੁੰਦਾ ਇਹ। ਕੇਵਲ ਇਹ ਨਹੀਂ ਵੀ ਅਸੀਂ ਪ੍ਰਬੰਧ ਸੁਧਾਰਨ ਵਾਸਤੇ ਇੰਝ ਕਰਦੇ ਹਾਂ, ਨਹੀਂ, ਬੜਾ ਕੁਝ ਐਸਾ ਹੈ ਜਿਹਦੇ ਵਿੱਚ ਸਾਡੇ ਵਿੱਚ ਬੜੀਆਂ ਊਣਤਾਈਆਂ ਨੇ, ਉਹ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ। ਔਰ ਗੁਰੂ ਕੇ ਪਿਆਰਿਓ, ਦੁਸ਼ਮਣ ਬੜਾ ਚਲਾਕ ਹੈ, ਪਹਿਲਾਂ ਗੋਲੀਆਂ ਨਾਲ ਮਾਰਦੇ ਰਹੇ, ਹੁਣ ਉਹਨਾਂ ਨੇ ਪਹਿਲਾਂ ਤਾਂ ਤੁਹਾਡਾ ਪਾਣੀ ਜਿਹੜਾ ਸੀ ਬਾਹਰ ਕੱਢਤਾ ਪੰਜਾਬ ਦਾ ਨਹਿਰਾਂ ਦਾ, ਫਿਰ ਬੜਾਵਾ ਦਿੱਤਾ ਕਿ ਝੋਨਾ ਬਹੁਤਾ ਬੀਜੋ ਅਤੇ ਡੂੰਘੇ ਬੋਰ ਕਰੀ ਜਾਓ ਅਤੇ ਕਨੈਕਸ਼ਨ ਦੇਈ ਗਏ। ਔਰ ਫਿਰ ਇਸੇ ਤਰ੍ਹਾਂ ਉਹਨਾਂ ਨੇ ਦਵਾਈਆਂ ਬਹੁਤੀਆਂ ਫਸਲਾਂ ਦੇ ਵਿੱਚ ਵਾੜ ਦਿੱਤੀਆਂ, ਹੁਣ ਪਾਣੀ ਜਿਹੜਾ ਨਾ ਸੀਵਰੇਜਾਂ ਦਾ, ਵੱਡੀਆਂ ਵੱਡੀਆਂ ਫੈਕਟਰੀਆਂ ਦਾ, ਵੱਡੇ ਵੱਡੇ ਅਦਾਰਿਆਂ ਦਾ ਥੱਲੇ 350 ਫੁੱਟ ਸੁੱਟ ਰਹੇ ਨੇ, ਉਹ ਸਾਰਾ ਬਿਮਾਰੀਆਂ ਦਾ ਘਰ ਬਣ ਗਿਆ ਹੈ। ਹੈਪੇਟਾਈਟਸ ਔਰ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਲਾ ਇਲਾਜ ਤੁਹਾਡੇ ਪਿੰਡਾਂ 'ਚ ਫੈਲ ਗਈਆਂ, ਸ਼ੂਗਰ ਮਿੱਲਾਂ, ਸ਼ਰਾਬ ਦੀਆਂ ਮਿੱਲਾਂ, ਉਹਨਾਂ ਸਾਰਿਆਂ ਦਾ ਪਾਣੀ ਥੱਲੇ ਸੁੱਟਿਆ ਜਾ ਰਿਹਾ। ਨਸ਼ੇ ਕਿੰਨੇ ਵਾੜੇ ਪੰਜਾਬ 'ਚ, ਹਰਿਆਣੇ, ਹਿਮਾਚਲ 'ਚ ਕਿਉਂ ਨਹੀਂ ਇੰਨੇ ਨਸ਼ੇ ਘਾਤਕ ਜਿਹੜੇ ਪੰਜਾਬ 'ਚ ਵਾੜੇ ਹੋਏ ਨੇ। ਇਹ ਉਹ ਹਨ, ਪਰ ਅਸੀਂ ਵੀ ਤਾਂ ਸਿਆਣੇ ਬਣੀਏ ਨਾ, ਨਸ਼ਾ ਜ਼ਬਰਦਸਤੀ ਸਾਡੇ ਮੂੰਹ 'ਚ ਕੋਈ ਨਹੀਂ ਵਾੜਦਾ, ਅਸੀਂ ਸੁਚੇਤ ਹੋਈਏ, ਕੁਛ ਨਾ ਕੁਛ ਕਰੀਏ। ਜਿਹੜੇ ਪੜ੍ਹੇ ਲਿਖੇ ਜਾਂ ਅਮੀਰ ਬੰਦੇ ਇਹਨਾਂ ਦੇਸ਼ਾਂ 'ਚ, ਅਸੀਂ ਕੇਵਲ ਆਪਣਾ ਹੀ ਢਿੱਡ ਭਰਨ ਲਈ ਕਿ ਆਪਣੀ ਅਮੀਰੀ ਵਾਸਤੇ ਨਹੀਂ ਪੜ੍ਹਾਈ ਕਰਨੀ, ਯਹੂਦੀਆਂ ਤੋਂ ਸਬਕ ਲੈ ਲਈਏ। ਉਹਨਾਂ ਨੇ ਯੂਨੀਵਰਸਿਟੀਆਂ 'ਚ ਦੇਖ ਲਿਖ ਲਾਇਆ ਸੀ ਕਿ ਯਹੂਦੀ ਕੌਮ ਨਾਲ ਸੰਬੰਧਿਤ ਕੋਈ ਸਟੂਡੈਂਟ, ਕੋਈ ਵਿਦਿਆਰਥੀ ਕਿਸੇ ਨੂੰ ਲੋੜ ਆ, ਸਾਡੇ ਨਾਲ ਸੰਸਥਾ ਨਾਲ ਸੰਪਰਕ ਕਰੇ, ਉਹਨਾਂ ਦੀ ਮਦਦ ਕਰ ਕਰਕੇ ਉਹਨਾਂ ਨੂੰ ਤਾਲੀਮ ਦਵਾਈ, ਵਿਦਵਾਨ ਬਣਾਇਆ, ਬਿਜ਼ਨਸਮੈਨ ਬਣਾਏ, ਵਕੀਲ ਜੱਜ ਬਣਾ ਦਿੱਤੇ। ਅੱਜ ਯਹੂਦੀ ਥੋੜ੍ਹੀ ਜਿਹੀ ਗਿਣਤੀ ਦੀ ਕੌਮ, ਛੋਟਾ ਜਿਹਾ ਦੇਸ਼ ਇਸਰਾਈਲ, ਅਜੇ ਤੱਕ ਕਿਸੇ ਕੋਲੋਂ ਜਿੱਤਿਆ ਨਹੀਂ ਗਿਆ, ਔਰ ਬੱਚੇ ਬੱਚੇ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ। ਅੱਜ ਹੀ ਲੋੜ ਪੈ ਜੇ ਅਮਰੀਕਾ ਵਰਗਾ ਦੇਸ਼ ਛੱਡ ਕੇ ਯਹੂਦੀ ਇਸਰਾਈਲ ਨੂੰ ਦੌੜ ਜਾਣਗੇ, ਉਹਨਾਂ ਤੋਂ ਸਬਕ ਲੈ ਲੈਣਾ ਚਾਹੀਦਾ ਸਾਨੂੰ, ਜੇ ਉਹਨਾਂ ਨੂੰ ਕੁੱਟ ਪਈ ਤਾਂ ਸਾਨੂੰ ਵੀ ਪਈ ਆ, ਹੁਣ ਤੱਕ ਪੈ ਰਹੀ ਆ ਅਤੇ ਗਾਂਹ ਪਤਾ ਨਹੀਂ ਕੀ ਕੁਝ ਹੋਣਾ। ਸਾਨੂੰ ਸੁਹਿਰਦਤਾ ਚਾਹੀਦੀ ਆ ਆਪਣੀ ਕੌਮ ਪ੍ਰਤੀ, ਆਪਣੇ ਧਰਮ ਪ੍ਰਤੀ ਵਫਾਦਾਰੀ ਚਾਹੀਦੀ ਹੈ, ਖੁਦ ਗਰਜੀ 'ਚ ਨਹੀਂ ਫਸਣਾ ਚਾਹੀਦਾ। ਜਿੱਥੇ ਕਿਤੇ ਕੁਝ ਹੁੰਦਾ ਸਾਨੂੰ ਕੀ, ਖਾਣ ਵਾਲੇ ਖਾਂਦੇ ਸਾਨੂੰ ਕੀ, ਨਹੀਂ ਇਹ ਗੱਲ ਨਹੀਂ, ਸਾਨੂੰ ਧਿਆਨ ਦੇਣ ਦੀ ਲੋੜ ਹੈ। ਪੰਜਾਬ 'ਚ ਸਾਡੇ ਪੁਰਖੇ ਪਿੱਛੇ ਬੈਠੇ ਸੰਬੰਧੀ ਸਾਡੇ, ਉਹਨਾਂ ਨੂੰ ਕਹੋ ਕਿ ਇਮਾਨਦਾਰ ਬੰਦੇ ਚੁਣੋ, ਇਮਾਨਦਾਰ ਬੰਦੇ ਲਿਆਓ ਅੱਗੇ, ਜਿੱਥੇ ਕਿਤੇ ਐਸਾ ਬੁਰਾ ਕਰਮ ਹੁੰਦਾ ਉੱਥੇ ਆਵਾਜ਼ ਉਠਾਓ, ਰੋਕੋ। ਸੋ ਇਸ ਵਾਸਤੇ ਇਹਦੀਆਂ ਕੁ ਬੇਨਤੀਆਂ ਮੈਂ ਆਪ ਜੀ ਦੇ ਸਨਮੁੱਖ ਪੇਸ਼ ਕਰਨ ਦਾ ਯਤਨ ਕੀਤਾ। ਨਿਮਾਣਾ ਜਿਹਾ ਜਿੰਨਾ ਕੁ ਸਮਾਂ ਸੀ ਉਹ ਸਮਾਪਤ ਹੈ, ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀ ਆ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।